ਕਵਰ ਪਾਠ ਸ਼ਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਜ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਪਾਠ ਜੀ ਨੇ ਹਜ਼ੂਰ ਦੇ ਪਵਿੱਤਰ ਹਜ਼ੂਰ ਵਿੱਚ ਸਾਡੇ ਗੁਰਮੁਖਾਂ ਦੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ ਜੀ ਅੰਮ੍ਰਿਤ ਵਿੱਚ ਭੁਰ ਕੇ ਮਾਨ ਦੇ ਕੀਰਤਨ ਦੁਆਰਾ ਆਨੰਦ ਮਾਣਿਆ ਹੋ ਵੱਡੇ ਭਾਜੀ ਮਾਣੇ ਹੋ ਸੋ ਅੱਜ ਆਪਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੋਏ ਹਨ ਜਿਨ੍ਹਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਨਗਰ ਨਿਵਾਸੀ ਇਲਾਕਾ ਸ਼ਹਿਰ ਤਾਤਾ ਨਿਵਾਸੀ ਸੰਗਤਾਂ ਨੇ ਰਲ ਕਰਕੇ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਅਖੰਡ ਪਾਠ ਪ੍ਰਾਰੰਭ ਕਰਵਾਇਆ ਹੈ। ਸਤਿਗੁਰੂ ਦੀ ਕਿਰਪਾਲਤਾ ਨਾਲ ਜਿਸਦਾ ਪਰਸਨ ਨਵੀਨਤਾ ਸਾਹਿਬ ਸੰਪੂਰਨ ਹੋਵੇਗਾ, ਸਤਿਗੁਰੂ ਦੀ ਮਿਹਰਬਾਨ ਕੀ ਹੋਵੇਗੀ, ਕਿਰਪਾਲਤਾ ਹੋਵੇਗੀ। ਸੋ ਸ਼ਹੀਦ ਹੋਣਾ ਬੜਾ ਭਾਰੀ ਮੁਸ਼ਕਲ ਹੈ। ਸ਼ਹੀਦੀ ਉਸਦੇ ਹਿੱਸੇ ਵਿੱਚ ਆਉਂਦੀ ਹੈ ਜਿਸ ਨੇ ਪਿਛਲੇ ਜਨਮਾਂ ਵਿੱਚ ਕੋਈ ਪੁੰਨ ਕੀਤਾ ਹੋਵੇ। ਸ਼ਹੀਦ ਕਹਿੰਦੇ ਕਿਸ ਨੂੰ ਹੈ ਜਿਹੜਾ ਧਰਮ ਵਾਸਤੇ ਜੂਝੇ, ਵਰਤਮਾਨੀ ਵਾਸਤੇ ਕਿਸੇ ਜਾਇਦਾਦ ਜ਼ਮੀਨ ਟੁਕੜੇ ਵਾਸਤੇ ਕੋਈ ਮਰ ਜਾਣਾ ਉਹਦਾ ਨਾਮ ਸ਼ਹੀਦ ਨਹੀਂ ਗਿਣਿਆ ਜਾਂਦਾ। ਜਿਹੜਾ ਧਰਮ ਵਾਸਤੇ ਧੀਆਂ ਭੈਣਾਂ ਦੇ ਜਿੱਤ ਨੂੰ ਬਰਕਰਾਰ ਰੱਖਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਸਤਿਕਾਰ ਨੂੰ ਮੁੱਖ ਰੱਖਦਿਆਂ ਕੁਰਬਾਨੀ ਕਰੇ ਉਹਦਾ ਨਾਮ ਸ਼ਹੀਦ ਹੁੰਦਾ ਹੈ। ਸ਼ਹੀਦ ਵਿੱਚ ਤਾਕਤ ਕਿਤਨੇ ਹੁੰਦੀ ਹੈ? ਸੋ ਜਿਤਨੇ ਦੇਵਤੇ ਹਨ 33 ਕਰੋੜ, 9 ਕਰੋੜ ਦੁਰਗਾ, ਜਿਤਨੇ ਭੂਤ ਪ੍ਰੇਤ, ਸੋ ਨਾਗ ਸੱਪ ਆਦਿਕ ਪਰਬਤ ਚੱਲਣ ਵਾਲੀਆਂ ਜਿਤਨੀਆਂ ਵੀ ਚੀਜ਼ਾਂ ਹਨ ਉਹ ਸਭ ਸ਼ਹੀਦ ਦੇ ਅਧੀਨ ਹੁੰਦੀਆਂ, ਜੋ ਚਾਹੁਣ ਸ਼ਹੀਦ ਉਹਨਾਂ ਨੂੰ ਕਰ ਲੈਣ। ਇਤਨੇ ਤਾਕਤ ਦਾ ਇੱਕ ਸ਼ਹੀਦ ਮਾਲਕ ਹੁੰਦਾ ਹੈ, ਪਰ ਗੁਰੂ ਦੀ ਆਗਿਆ ਬਿਨਾਂ ਕੁਝ ਨਹੀਂ ਕਰਦੇ। ਕਈਆਂ ਲੋਕਾਂ ਦਾ ਖਿਆਲ ਹੈ ਜਿਵੇਂ ਅੱਜ ਤੋਂ ਕੁਝ ਚਿਰ ਪਹਿਲਾਂ ਵਿਸ਼ੇਸ਼ ਤੌਰ ਤੇ ਸਿੱਖ ਸੰਗਤਾਂ ਨੂੰ ਬੜਾ ਭਾਰੀ ਉਲਾਹਣਾ ਮਿਲਦਾ ਰਿਹਾ ਕਿ ਸ਼ਹੀਦਾਂ ਵਿੱਚ ਤੇ ਗੁਰੂਆਂ ਵਿੱਚ ਇਤਨੀ ਬੜੀ ਭਾਰੀ ਤਾਕਤ ਹੈ, ਫਿਰ ਹੱਕ ਕਿਉਂ ਨਹੀਂ ਲੈਂਦੇ, 13 ਸਿੰਘ ਸ਼ਹੀਦ ਕਿਉਂ ਹੋ ਗਏ। ਸੋ ਕੁਝ ਵਿਅਕਤੀਆਂ ਨੇ ਵਾਰ ਕਰਕੇ ਸਦਾ ਦੀ ਨੀਂਦ ਉਹਨਾਂ ਨੂੰ ਸਵਾ ਦਿੱਤਾ, ਜੇ ਉਹਨਾਂ ਵਿੱਚ ਤਾਕਤ ਸੀ ਕੁਝ ਰੋਕ ਕੇ ਵਿਖਾਉਂਦੇ, ਕੁਝ ਕਰਦੇ। ਇਹ ਗੱਲਾਂ ਉਹ ਲੋਕ ਕਰਦੇ ਸਨ ਜਿਨ੍ਹਾਂ ਨੂੰ ਗੁਰਮਤ ਦਾ ਰੱਤੀ ਮਾਤਰ ਵੀ ਪਤਾ ਨਹੀਂ ਤੇ ਗੁਰੂ ਘਰ ਦੇ ਉੱਪਰ ਸ਼ਰਧਾ ਨਹੀਂ। ਗੁਰੂ ਕੇ ਸਿੱਖ ਵਿੱਚ ਜਿਤਨੀ ਮਰਜ਼ੀ ਤਾਕਤ ਆ ਜਾਵੇ, ਸਿੱਖ ਨੇ ਹਮੇਸ਼ਾ ਪਾਣੀ ਵਿੱਚ ਚੱਲਣਾ। ਗੁਰੂ ਸਾਹਿਬ ਦੀ ਸਿੱਖੀ ਜਿਹੜਾ ਰਾਹ ਹੈ ਇਹ ਪਿਆਰੋ ਬੜਾ ਭਾਰੀ ਅਨੁੱਖ ਹੈ। ਤਾਕਤ ਹੁੰਦਿਆਂ, ਸ਼ਕਤੀ ਹੁੰਦਿਆਂ, ਮਾਣ ਤੇ ਸਤਿਕਾਰ ਹੁੰਦਿਆਂ ਹੋਇਆਂ ਵੀ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਤੇ ਆਪਣੀ ਤਾਕਤ ਨੂੰ ਲੁਕਾ ਕੇ ਰੱਖਣਾ ਇਹ ਗੁਰਮਤ ਦੀ ਮਰਜ਼ਾਦਾ ਹੈ। ਜਿਵੇਂ ਪੰਜਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ, ਸਤਿਗੁਰੂ ਦਾ ਵੀ ਗੁਰਪੁਰਬ ਇਸ ਜੇਠ ਦੇ ਮਹੀਨੇ ਵਿੱਚ ਹੀ ਆ ਰਿਹਾ ਹੈ। ਅੱਜ 2 ਜੇਠ ਹੋ ਗਈ ਹੈ, ਕੱਲ੍ਹ ਸੰਗਰਾਂਦ ਸੀ। ਸੋ ਇਸ ਮਹੀਨੇ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਨੂੰ ਕੁਰਬਾਨੀ ਦਿੱਤੀ ਹੈ ਕਿ ਗੁਰੂ ਅਰਜਨ ਦੇਵ ਜੀ ਛਕਤੇ ਨਹੀਂ ਸੀ, ਜਿਹੜੇ ਤੱਤੇ ਤਵੀ ਤੇ ਬੈਠ ਕੇ ਕਹਿ ਸਕਦੇ ਤੇਰਾ ਕੀ ਆ ਮਿੱਠਾ ਲਾਗਾ ਹੈ, ਹਰ ਨਾਮ ਪਦਾਰਥ ਨਾਨਕ ਮੰਗਾ ਹੈ, ਉਹ ਜੋ ਚਾਹੁਣ ਕਰ ਦੇਣ। ਪਰ ਗੁਰਸਿੱਖ ਨੂੰ ਸਤਿਗੁਰੂ ਨੇ ਉਹ ਸਿੱਖਿਆ ਦਿੱਤੀ ਹੈ ਜਿਹੜੀ ਪਹਿਲਾਂ ਆਪ ਕਮਾਈ ਕੀਤੀ ਹੈ। ਜੇ ਤੀਰ ਦੀ ਕਮਾਈ ਨਾ ਕੀਤੀ ਹੋਵੇ ਉਸ ਤੀਰ ਦਾ ਸਤਿਗੁਰੂ ਜੀ ਨੇ ਕਦੇ ਕਿਸੇ ਨੂੰ ਉਪਦੇਸ਼ ਨਹੀਂ ਦਿੱਤਾ। ਅੱਜ ਕੱਲ੍ਹ ਭਾਵੇਂ ਪਖੰਡਵਾਦ ਦਾ ਬੜਾ ਭਾਰੀ ਜੋਰ ਚੱਲਿਆ ਥਾਵਾਂ ਥਾਵਾਂ ਤੇ, ਆਪ ਕਮਾਉਣਾ ਨਹੀਂ ਦੂਜਿਆਂ ਨੂੰ ਕਹੇ ਜਾਣਾ ਕਿ ਭਾਈ ਤੁਸੀਂ ਆਉ ਕਰੋ, ਤੁਸੀਂ ਇਸ ਤਰ੍ਹਾਂ ਕਰੋ, ਤੁਹਾਡੀ ਕਲਿਆਣ ਹੋ ਜਾਵੇਗੀ, ਆਪ ਭਾਵੇਂ ਗਰਕ ਚ ਡਿੱਗਿਆ ਰਹੇ। ਗੁਰੂ ਸਾਹਿਬ ਦਾ ਇਹ ਮਤਾ ਨਹੀਂ, ਸਤਿਗੁਰ ਦੇ ਪ੍ਰਪਾਟੇ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਆਪ ਅਮਲੀ ਜੀਵਨ ਕਮਾਇਆ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸਿੱਖਿਆ ਦਿੱਤੀ ਕਿ ਸਿੱਖਾ ਜੋ ਕਰਤੱਵ ਅਸਰ ਤੈਨੂੰ ਕਰਕੇ ਵਿਖਾਇਆ ਹੈ ਇਸ ਕਰਤੱਵ ਦਾ ਧਾਰਨੀ ਹੋ ਕੇ ਆਪਣੇ ਧਰਮ ਦੀ ਪਾਲਣਾ ਕਰਨੀ ਹੈ। ਇਹ ਸਤਿਗੁਰੂ ਗਰੀਬ ਨਿਵਾਸ ਜੀ ਦਸਾਂ ਸਰੂਪਾਂ ਦਾ ਇਤਿਹਾਸ ਇਸ ਚੀਜ਼ ਦਾ ਗਵਾਹ ਹੈ। ਭਾਵੇਂ ਪੜ੍ਹ ਕੇ ਪੜਚੋਲ ਕੇ ਪੜਤਾਲ ਕੇ ਵੇਖ ਲਵੋ, ਜੇ ਪਹਿਲੇ ਪਾਤਸ਼ਾਹ ਵੱਲ ਤੱਕਾਂ ਦੇ ਦਰਸ਼ਨ ਕਰੀਏ ਤੂਕ ਮਾਤਰ, ਤਾਂ ਸਤਿਗੁਰੂ ਜੀ ਨੇ ਆਪ ਪਹਿਲਾਂ ਸਿਮਰਨ ਕੀਤਾ ਤੇ ਫਿਰ ਸਿਮਰਨ ਕਰਨ ਦੀ ਆਗਿਆ ਦਿੱਤੀ। ਸਿਮਰਨ ਜੀ ਕੈਸਾ, ਸਤਿਗੁਰੂ ਗਰੀਬ ਨਿਵਾਸ ਜੀ ਰੋਣਾ ਦੀ ਸੇਜ ਵਿਛਾ ਕੇ ਉਸ ਦੇ ਉੱਪਰ ਆਪ ਬਰਾਜਾ ਕਰਦੇ ਗੁਰੂ ਨਾਨਕ ਦੇਵ ਜੀ, ਫਿਰ ਉਹਦੇ ਮਹੀਨੇ ਵਿੱਚ ਗਲ ਗਲ ਪਾਣੀ ਚ ਖੜੋ ਕੇ ਕੇਵਲ ਮੂੰਹ ਨੰਗਾ ਹੋਇਆ ਕਰਦਾ ਤੇ ਬੜੀ ਭਾਰੀ ਠੰਡ ਦੇ ਵਿੱਚ ਪਾਣੀ ਚ ਖੜੋ ਕੇ ਸਿਮਰਨ ਕਰਦੇ ਵੀ ਨੀਂਦ ਨਾ ਆਵੇ। ਭਾਵੇਂ ਨੀਂਦ ਵਸੀਕਾਰ ਸੀ ਸਤਿਗੁਰੂ ਦੇ, ਸਤਿਗੁਰੂ ਨੀਂਦ ਦੇ ਵਸੀਕਾਰ ਨਹੀਂ ਸੀ, ਸਭ ਚੀਜ਼ਾਂ ਨੂੰ ਅਧੀਨ ਰੱਖਣ ਵਾਲੇ, ਪਰ ਇਹ ਪੂਰਨੇ ਪਾਉਣੇ ਸਾਹਿਬ ਮਾਸਟਰ ਬੱਚੇ ਨੂੰ ਪੂਰਨੇ ਪਾ ਕੇ ਦਿੰਦਾ ਹੈ। ਇਸ ਤਰ੍ਹਾਂ ਸਤਿਗੁਰੂ ਨੇ ਇਸ ਸਿੱਖੀ ਦੇ ਰਸਤੇ ਤੇ ਚੱਲਣ ਵਾਲਿਆਂ ਵਾਸਤੇ ਭਗਤੀ ਦੀ ਕਮਾਈ ਕਰਨ ਵਾਸਤੇ ਪੂਰਨੇ ਪਾ ਕੇ ਦਿੱਤੇ ਹਨ, ਇਹ ਕਮਾਈ ਕੀਤੀ ਹੈ। ਦੂਜੇ ਸਰੂਪ ਵਿੱਚ ਬਚਨ ਮੰਨਣ ਦੀ ਸਿੱਖਿਆ ਦਿੱਤੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਤਿੰਨ ਬਚਨ ਬੜੇ ਪਕਾਏ ਹੋਏ ਸਨ, ਭਲਾ ਜੀ ਭਾਣਾ ਜੀ ਭੁੱਲ ਗਿਆ ਜੀ। ਇਹ ਤਿੰਨ ਬਚਨਾਂ ਦੀ ਪੂਰਤੀ ਸਤਿਗੁਰੂ ਅੰਗਦ ਦੇਵ ਜੀ ਨੇ ਕੀਤੀ। ਛੇ ਛੇ ਮਹੀਨੇ ਬਚਨ ਮੰਨ ਕੇ ਇੱਕੇ ਥਾਂ ਚੌਂਕੜਾ ਲਾ ਕੇ ਬੈਠੇ ਰਹੇ। ਤੀਜੇ ਸਰੂਪ ਵਿੱਚ ਸੇਵਾ ਕਰਨ ਦਾ ਤਰੀਕਾ ਦੱਸਿਆ, ਇਹ ਨਹੀਂ ਕਿ ਭਾਈ ਤੁਸੀਂ ਮੇਰੀ ਸੇਵਾ ਕਰੀ ਚੱਲੋ ਤੇ ਮੈਂ ਤੁਹਾਨੂੰ ਗੱਲਾਂ ਨਾਲ ਚੁਣਚੀਆਂ ਦੀ ਬਣ ਬਣ ਕੇ ਸੁਣਾਈ ਜਾਵਾਂਗਾ, ਤੁਸੀਂ ਇਉਂ ਕਰ ਲੈਣਾ ਤੁਸੀਂ ਇਉਂ ਕਰ ਲੈਣਾ, ਇਹ ਨਹੀਂ। ਪਹਿਲਾਂ ਆਪ ਹੱਥੀਂ ਸੇਵਾ ਕੀਤੀ ਤੇ ਫਿਰ ਸੇਵਾ ਕਰਨ ਤੋਂ ਉਪਰੰਤ ਸਿੱਖਿਆ ਦਿੱਤੀ ਹੈ ਕਿ ਭਾਈ ਹਰੇ ਪਰਮੇਸ਼ਰ ਦੀ ਸੇਵਾ ਕਰੋ, ਸਿਮਰਨ ਭਜਨ ਕਰੋ, ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਭੰਨੇ। ਸੇਵਾ ਸਤਿਗੁਰ ਦੀ ਸਫਲ ਹੈ ਜੇ ਕੋ ਕਰੇ ਚਿਤ ਲਾਏ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮਰ ਵਿੱਚੋਂ ਜਾਏ। ਗੁਰੂ ਘਰ ਦੀ ਸੇਵਾ ਸਫਲ ਹੈ। ਸਤਿਗੁਰ ਨੇ 12 ਸਾਲ ਸੇਵਾ ਕੀਤੀ, ਅੱਜ ਪਿਆਰੇ ਤੁਸੀਂ ਵੀ ਸੇਵਾ ਕਰ ਰਹੇ ਹੋ, ਤੰਬੂ ਲਾਇਆ ਪੰਡਾਲ ਸੋਹਣਾ ਸਜਾਇਆ, ਕਨਾਤਾਂ ਲਾਈਆਂ ਦੇ ਲੰਗਰ ਦੀਆਂ ਤਿਆਰੀਆਂ, ਇਹ ਸ਼ਹੀਦ ਦੇ ਜੋੜ ਮੇਲੇ ਨੂੰ ਮਨਾਉਣ ਵਾਸਤੇ ਕਰ ਰਹੇ ਹੋ, ਪਰ ਸਿੰਘੋ ਆਪਾਂ ਨੂੰ ਮੌਨ ਨਹੀਂ ਹੋਣਾ ਚਾਹੀਦਾ ਤੇ ਮੌਨ ਦੀ ਵਿਅਕਤੀ ਇੱਕੋ ਇੱਕ ਹੈ ਕਿ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਮੌਤ ਤੋਂ ਬਚਾ ਲਵੋ। ਇਹ ਤਰੀਕਾ ਦੱਸਿਆ ਸੇਵਾ ਕੈਸੀ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਚ ਗੁਰਤਾ ਗੱਡੀ ਬਖਸ਼ੀ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਜੀ ਨੂੰ। ਮੱਥਾ ਟੇਕਣ ਦੇ ਤਹਿਤ ਤੇ ਬਹੁਤੇ ਵਿਰਾਗ ਵਿਚ ਗੁਰੂ ਅੰਗਦ ਦੇਵ ਜੀ ਆ ਗਏ। ਸੁਣਦੇ ਸਿੱਧ ਬਚਨ ਮੂੰਹੋਂ ਨਿਕਲਿਆ ਕਿ ਇਹ ਸਾਡਾ ਸਰੀਰ ਠੀਕ ਨਹੀਂ ਰਹਿਣਾ ਚਾਹੀਦਾ, ਇਹਨੂੰ ਬਿਮਾਰੀ ਲੱਗ ਜਾਣੀ ਚਾਹੀਦੀ ਹੈ। ਜਿਸ ਜਗਤਗੁਰੂ ਦੇ ਚਰਨਾਂ ਤੇ ਸਭ ਸੰਸਾਰ ਮੱਥੇ ਟੇਕਦਾ ਸੀ, ਅੱਜ ਉਹ ਜਗਤਗੁਰੂ ਮੇਰੇ ਪੈਰਾਂ ਤੇ ਮੱਥਾ ਟੇਕ ਰਿਹਾ ਹੈ। ਇਹ ਸਤਿਕਾਰ ਸੀ, ਪ੍ਰੇਮ ਸੀ, ਸ਼ਰਧਾ ਸੀ ਗੁਰੂ ਪ੍ਰਤੀ। ਪਰ ਗੁਰੂ ਸਾਹਿਬ ਦੇ ਸਰੀਰ ਨੂੰ ਇਹ ਚਿੰਨ ਪ੍ਰਗਟ ਹੋ ਗਏ ਬਿਮਾਰੀ ਦੇ। ਗੁਰੂ ਨਾਨਕ ਦੇਵ ਨੇ ਕਿਹਾ ਪੁਰਖਾ ਅੱਗੇ ਵਾਸਤੇ ਕਦੇ ਬਚਨ ਨਹੀਂ ਕਹਿਣਾ, ਸੰਭਲ ਕੇ ਬੋਲਣਾ, ਅਸੀਂ ਤੁਹਾਡੇ ਹਿਰਦੇ ਵਿਚ ਤੁਹਾਡੀ ਜ਼ਬਾਨ ਤੇ ਵਸਦੇ ਹਾਂ, ਜੋ ਬਚਨ ਕਰੋਗੇ ਪੂਰਾ ਹੋਵੇਗਾ। ਉਸ ਦਿਨ ਤੋਂ ਲੈ ਕੇ ਬਾਕੀ ਤਾਂ ਸਰੀਰ ਦਾ ਰੋਗ ਮਿਟ ਗਿਆ ਸੀ, ਸਤਿਗੁਰੂ ਨੇ ਨੇੜ ਦਿੱਤਾ ਸੀ, ਪਰ ਪੈਰ ਦੇ ਅੰਗੂਠੇ ਤੇ ਗੁਰੂ ਘਰ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆ ਕਹਿ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਇੱਕ ਅੰਗੂਠੇ ਦਾ ਰੋਗ ਰੱਖ ਲਿਆ ਸੀ ਸਰੀਰ ਉੱਪਰ ਗੁਰੂ ਅੰਗਦ ਦੇਵ ਜੀ ਨੇ। ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਦੀ ਸੇਵਾ ਵਿਚ ਆਏ ਹਨ, ਉਸ ਵੇਲੇ ਸਾਰੀ ਦਿਹਾੜੀ ਪਾਣੀ ਢੋਣਾ, 84 ਪਾਠ ਜਪ ਜੀ ਸਾਹਿਬ ਦੇ ਨਿੱਤ ਕਰਦੇ ਸੀ ਗੁਰੂ ਅਮਰਦਾਸ ਸਾਹਿਬ, 84 ਪਾਠ ਸਿੰਘੋ ਆਪਾਂ ਵੇਖ ਲਓ ਕਿੰਨੇ ਕਰਦੇ ਨਿੱਤ, ਨਾਲੇ ਨੌਜਵਾਨ ਸਤਿਗੁਰੂ ਦੀ ਉਮਰ ਬਹੁਤ ਬਿਰਧ ਸੀ। ਇਹਨਾਂ ਨਿਤਨੇਮ ਕਰਨਾ, ਲੰਗਰ ਦਾ ਪਾਣੀ ਢੋਣਾ ਤੇ ਰਾਤ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਪੈਰ ਦਾ ਅੰਗੂਠਾ ਆਪਣੇ ਮੂੰਹ ਵਿਚ ਪਾ ਕੇ ਸਾਰੀ ਰਾਤ ਬੈਠੇ ਰਹਿਣਾ ਤੇ ਮੂੰਹ ਦੀ ਹਵਾੜ ਦੇ ਨਾਲ ਭਾਸ ਦੇ ਨਾਲ ਗੁਰੂ ਸਾਹਿਬ ਦੇ ਚਰਨ ਨੂੰ ਆਰਾਮ ਰਹੇ ਤੇ ਜਿਹੜੀ ਪਾਕ ਤੇ ਖੂਨ ਨਿਕਲਿਆ ਕਰਦਾ ਉਹ ਗੁਰੂ ਕੇ ਪਿਆਰੋ ਮੂੰਹ ਭਰ ਲਿਆ ਕਰਦੇ ਤੇ ਬਾਹਰ ਉਗਲਛ ਕੇ ਆਇਆ ਕਰਦੇ, ਸੁੱਟ ਕੇ ਆਇਆ ਕਰਦੇ। ਐਡੀ ਭਾਰੀ ਸੇਵਾ ਸੀ, ਅੱਜ ਕੌਣ ਆਪਣੇ ਵਿੱਚੋਂ ਜਿਹੜਾ ਕੋਈ ਆਪਣੀ ਸੇਵਾ ਕਰਨ ਸਮਰੱਥ ਹੋਵੇ। ਛੋਟੀਆਂ ਛੋਟੀਆਂ ਸੇਵਾਵਾਂ ਕਰਕੇ ਬੜਾ ਭਾਰੀ ਮਾਣ, ਇੱਕ ਦੂਜੇ ਨੂੰ ਤਾਨੇ ਮਿਹਣੇ, ਸੋ ਤਰਕ, ਮੈਂ ਇੰਨੇ ਪੈਸੇ ਮੱਥਾ ਟੇਕਿਆ ਤੂੰ ਤਾਂ ਟੇਕਿਆ ਹੀ ਕੁਝ ਨੀ, ਮੈਂ ਇੰਨੇ ਪਾਠ ਕਰਵਾ ਦਿੱਤੇ ਤੇ ਤੈਨੂੰ ਇੱਕ ਵੀ ਨੀ ਹੋਇਆਗਾ। ਇਹ ਸਿੰਘੋ ਕਿਸੇ ਦੇ ਤਰਕ ਕਰਨੀ ਯੋਗ ਨੀ, ਗੁਰਮਤਿ ਵਿੱਚ ਨੀ ਪਾਉਂਦੀ ਗੀ। ਸੇਵਾ ਕਰਕੇ ਨਿਰਮਾਣਤਾ ਸਹਿਤ ਰਹਿਣਾ। ਇਹ ਗੁਰੂ ਸਾਹਿਬ ਨੇ ਐਸੇ ਕਠਿਨ ਸੇਵਾ ਕਰਕੇ ਤੇ ਪੰਜ ਪੰਜ ਸਾਢੇ ਪੰਜ ਪੰਜ ਛੇ ਛੇ ਮੀਲ ਤੋਂ ਪਾਣੀ ਲਿਆ ਕੇ ਅੰਮ੍ਰਿਤ ਵੇਲੇ 2 ਵਜੇ ਨੂੰ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਉਣਾ, ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਲਿਜਾ ਕੇ ਐਸੇ ਭਾਰੀ ਸੇਵਾ ਕੀਤੀ। ਤਾਂ ਬਚਨ ਕਹਿਆ ਕਿ ਭਾਰੀ ਹਰੀ ਦੀ ਸੇਵਾ ਕਰੋ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਵਿਰਥਾ ਜਾਏਗੀ। ਇਹ ਸਤਿਗੁਰੂ ਨੇ ਬਚਨ ਕਿਹਾ ਗੁਰੂ ਜੀ ਰਾਗ ਦੇ ਵਿੱਚ। ਸੋ ਗੁਰੂ ਕੇ ਪਿਆਰੋ ਸੇਵਾ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਪਰ ਪਹਿਲਾਂ ਆਪ ਕਮਾਈ ਕਰਕੇ, ਇਹ ਨਹੀਂ ਕਿ ਚੌਕੜਾ ਮਾਰ ਕੇ ਬੈਠ ਕੇ ਮੱਥੇ ਚੁਕਵਾਈ ਜਾਂਦੇ ਹੋ ਤਾਂ ਭੱਜੇ ਕੁਝ ਨਾ ਕਰਨੇ, ਪਹਿਲਾਂ ਕੀਤਾ ਫਿਰ ਹੁਕਮ ਕੀਤਾ। ਚੌਥੇ ਪਾਤਸ਼ਾਹ ਜੀ ਨੇ ਪਿਆਰ ਤੇ ਸ਼ਰਧਾ ਰੱਖ ਕੇ ਵਿਖਾਈ ਅਤੇ ਪਹਿਲਾਂ ਕੀਤੀ ਸਿੱਖਿਆ ਦਿੱਤੀ, ਨਿਰਮਾਣਤਾ ਰੱਖੀ ਹੈ। ਸ੍ਰੀ ਚੰਦ ਨੇ ਆ ਕੇ ਤਰਕ ਮਾਰੇ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਐਡਾ ਵੱਡਾ ਦਾੜਾ ਕਿਉਂ ਵਧਾਇਆ ਤੁਸੀਂ, ਇਹ ਤੋਂ ਕੀ ਕਰਾਉਣਾ? ਜਿਵੇਂ ਅੱਜ ਦੇ ਨੌਜਵਾਨ ਸਾਡੇ ਭਰਾ ਦਾੜੀਆਂ ਕਟਾਉਣ ਵਾਲੇ ਰੱਖਣ ਵਾਲੇ ਨੂੰ ਮੁਖੌਲ ਕਰਨ ਲੱਗੇ, ਕਹਿੰਦੇ ਕਹਿੰਦੇ ਬਾਬਾ ਜੀ ਇੱਡੀ ਵਧਾਈ ਕਿਹੜਾ ਟਾਟਾ ਲੱਗਣੀ ਹੈ, ਇਹ ਥੋੜੀ ਜਿਹੀ ਝਾੜ ਦੇ ਮਨਾ ਦੇ ਨੂੰ ਮਖੌਲ ਕਰਦੇ ਹੈ। ਸਤਿਗੁਰੂ ਸਾਹਿਬਾਨ ਨੂੰ ਇੱਕ ਤਰਕ ਮਾਰੇ ਸ੍ਰੀ ਚੰਦ ਨੇ, ਮਹਾਰਾਜ ਚੋਜੀ ਪ੍ਰੇਮ ਨੇ ਇੱਕ ਹੱਥ ਚ ਆਪਣਾ ਦਾੜਾ ਪਕੜ ਕੇ ਸ੍ਰੀ ਚੰਦ ਦੇ ਪੈਰ ਨੂੰ ਹੱਥ ਲਾ ਕੇ ਕਹਿਣਗੇ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਦੀ ਧੂੜੀ ਸਾਫ਼ ਕਰਨ ਵਾਸਤੇ ਵਧਾਇਆ। ਜਦੋਂ ਇਹ ਗੱਲ ਕਹੀ ਉਸ ਵੇਲੇ ਸ੍ਰੀ ਚੰਦ ਨੇ ਗੁਰੂ ਦੇ ਪਿਆਰ ਗੁਰੂ ਸਾਹਿਬ ਦੇ ਚਰਨ ਉੱਤੇ ਮੱਥਾ ਟੇਕਿਆ, ਨਮਸਕਾਰ ਕੀਤੇ ਤੇ ਮੁਆਫ਼ੀ ਮੰਗੀ। ਕਹਿਣ ਲੱਗਾ ਜੀ ਮੈਂ ਕਰਨਾ ਕਹਿ ਬੈਠਾ ਹਾਂ, ਐਸੇ ਨਿਰਮਾਣ ਤੈਨੂੰ ਤੁਹਾਨੂੰ ਗੁਰੂ ਬਣਾਇਆ ਤੇ ਇਸੇ ਹੰਕਾਰ ਨੇ ਸਾਨੂੰ ਗੁਰਤਾ ਗੱਦੀ ਤੋਂ ਖਾਲੀ ਰੱਖ ਦਿੱਤਾ। ਉਸ ਵੇਲੇ ਨਿਉਣਾ ਪੈ ਗਿਆ ਸੀ, ਹਰ ਜੀਵ ਹੰਕਾਰ ਨਾ ਭਾਵੇ ਵੇਦ ਪੂਰਤ ਸੁਣਾਵੇ। ਪੰਜਵੇਂ ਸਰੂਪ ਵਿੱਚ ਸ਼ਾਂਤੀ ਰੱਖ ਕੇ ਵਿਖਾਈ ਹੈ ਕਿ ਭਾਈ ਪਰਕਾ ਬੁਰਾ ਨਾ ਰੱਖਾ ਚੇਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਬਗਾਨੇ ਦਾ ਕਰੇ ਬੁਰਾ ਨਹੀਂ ਤੱਕਣਾ, ਸਾਰਿਆਂ ਦਾ ਭਲਾ ਮੰਗਣਾ। ਗੁਰੂ ਸਾਹਿਬ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਦਾ ਭਲਾ ਕਹਿ ਨੀ ਮੰਗ ਕੇ ਵਿਖਾਇਆ। ਪਹਿਲਾਂ ਤੱਦੇ ਤਵੇ ਤੇ ਬੈਠਣ ਦੇ ਟਾਈਮ ਤੇ ਬਿਠਾਉਣ ਵਾਲਿਆਂ ਨੂੰ ਬਚਨ ਕਹਿ ਦਿੱਤੇ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਕਿਸੇ ਦਾ ਰਾਏ ਤੁਰੰਤ ਪਸਾਰ ਪਸਾਰ ਭੀਤਰ, ਸਤਿਗੁਰ ਤੇ ਸੋਝੀ ਪਾਏ ਸਭ ਤੋਂ ਮੇਰਾ ਮਾਪਣ ਕਿੰਨਾ, ਹਮ ਸਭ ਨਾ ਕੇ ਸਾਜਨ ਦੂਰ ਪਰਾਇ ਮਨ ਕਾ ਬਿਰਹਾ, ਤਾਂ ਮੇਰ ਕੀ ਮੇਰਾ ਰਾਜਨ। ਇਹ ਬਚਨ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਹੇ। ਸੋ ਵੈਰ ਭਾਵ ਕਰਨ ਵਾਲੇ ਨੂੰ ਮੈਤਰੀ ਭਾਵ ਦੇ ਵਿੱਚ ਪ੍ਰਗਟ ਕਰਕੇ ਵਿਖਾਇਆ ਹੈ। ਇਹ ਸਤਿਗੁਰੂ ਗਰੀਬ ਨਿਵਾਸ ਜੀ ਸ਼ਾਂਤੀ ਰੱਖੀ ਹੈ, ਪਰ ਛੇਵੇਂ ਸਰੂਪ ਵਿੱਚ ਸਿੱਖਿਆ ਦਿੱਤੀ ਕਿ ਸਿੱਖਾ ਜੇ ਜ਼ਾਲਮ ਜੁਰਮ ਕਮਾਉਣ ਤੋਂ ਬਾਜ ਨਹੀਂ ਆਉਂਦਾ, ਸ਼ਾਂਤੀ ਰੱਖਣ ਦੇ ਬਾਵਜੂਦ ਵੀ ਧੱਕੇਸ਼ਾਹੀ ਕਰਦਾ ਤੇ ਫਿਰ ਸਿੱਖਾ ਤੇਰੇ ਵਾਸਤੇ ਆ ਗਿਆ ਹੱਕ ਲੈਣਾ। ਹੱਕ ਕਿਹੋ ਜਿਹਾ ਲੈਣਾ? ਜਿਹੋ ਜਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਆ ਸੀ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਗੁਰਦਾ ਗੱਦੀ ਨੇ ਮਾਲ ਕਮਾਉਣ ਲੱਗੇ ਹਨ। ਛੋਟੀ ਜਿਹੀ ਉਮਰ ਹੈ, ਤਕਰੀਬਨ 11 ਸਾਲ ਦੇ ਲਗਭਗ, ਇਦੋਂ ਘੱਟ ਸੀ। ਪਤਾ ਲੱਗਾ ਭਾਈ ਦੇ ਚੰਦ ਭਾਈ ਪੈੜੇ ਮੁਖ ਭਾਏ ਲਗਾਏ ਤੋਂ ਸਿੱਖਾਂ ਤੋਂ ਕਿ ਗੁਰੂ ਸਾਹਿਬ ਦੀ ਜੋਤੀ ਜੋ ਸਮਾ ਗਏ ਹਨ। ਚੰਦੂ ਨੇ ਸਾਰੇ ਹਾਲਤ ਦੱਸੇ, ਮਹਾਰਾਜ ਨੇ ਤਖ਼ਤ ਤੇ ਖੜੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਥਾਂ ਤੇ ਕਿਹਾ ਕਿ ਭਾਈ ਜੋ ਵਿਵਚਾਰੀ ਕੁਕਰਮੀ ਵਿਸਾਘਾਤੀ ਮਿੱਤਰ ਧਰੋਹੀ ਲੜਕੀ ਨੂੰ ਮਾਰਨ ਵਾਲਾ ਪੈਸੇ ਲੈਣ ਵਾਲਾ ਗਊ ਨੂੰ ਮਾਰਨ ਵਾਲਾ ਇਹ ਜਿਤਨੇ ਪਾਪ ਲੱਗਦੇ ਹੈ ਸਾਰੇ ਸਾਨੂੰ ਲੱਗਣ ਜੇ ਅਸੀਂ ਆਪਣੇ ਪਿਤਾ ਦਾ ਵੈਰ ਨਾ ਲਈਏ।
ਬੋਲੇ ਸੋ ਨਿਹਾਲ
ਜਿਹੜੇ ਬਹਾਦਰ ਗੁਰੂ ਸਾਹਿਬ ਨੇ ਕਿਉਂ ਕਹੇ ਕਹਿੰਦੇ ਜਿਹੜੇ ਗੁਰੂ ਸਾਹਿਬ ਦੇ ਵਿੱਚ ਵੀ ਈਰਖਾ ਸੀ ਨਹੀਂ ਭਾਈ ਈਰਖਾ ਨਹੀਂ ਸੀ ਸਚਿਆਈ ਸੀ ਸਚਿਆਈ ਸੀ ਈਰਖਾ ਨਹੀਂ ਸੀ ਕਈ ਭਰਾਵਾਂ ਦਾ ਇਹਦੇ ਖਿਆਲ ਰਹਿੰਦਾ ਜੇ ਸੰਤਾਂ ਦਾ ਕੀ ਕੰਮ ਧਿਆਨ ਰੱਖਣਾ ਜੇ ਸੰਤਾਂ ਦਾ ਕੀ ਕੰਮ ਹੈ ਡੀ ਰਸ ਦਾ ਪ੍ਰਚਾਰ ਕਰਨਾ ਸੰਤਾਂ ਦਾ ਕੰਮ ਤਾਂ ਉਹਦਾ ਮਾਲਾ ਫੇਰਨੀ ਹਰੇ ਹਰੇ ਰਾਮ ਰਾਮ ਕਰਨਾ ਵਾਹਿਗੁਰੂ ਵਾਹਿਗੁਰੂ ਕਹਿਣਾ ਪੇਟ ਤੇ ਹੱਥ ਫੇਰਿਆ ਖਾ ਕੇ ਪੱਖੇ ਦੀ ਹਵਾ ਲਾ ਲਈ ਸੰਤਾਂ ਦਾ ਕੰਮ ਤਾਂ ਇੰਨਾ ਕੁ ਹੁੰਦਾ ਨਹੀਂ ਭਾਈ ਇੰਨਾ ਕੰਮ ਤਾਂ ਖੁਸਰਿਆ ਨਾ ਹੁੰਦਾ ਸੰਤਾਂ ਦਾ ਕੰਮ ਕੁਝ ਹੋਰ ਵੀ ਹੁੰਦਾ ਕੱਲੇ ਮਾਲਾ ਫੇਰਨ ਦੇ ਨਾਲ ਸਰਦਾ ਆਉਂਦਾ ਪੰਜਵੇਂ ਪਾਸੇ ਸਾਰ ਲੈਂਦੇ ਪੰਜਵੇਂ ਪਾਤਸ਼ਾਹ ਨੇ ਇਹ ਨਹੀਂ ਕਿ ਮਾਲਾ ਸੰਭਾਲ ਨਹੀਂ ਸੀ ਸਕਦੇ ਸੰਭਾਲ ਸਕਦੇ ਸੀ ਇਹ ਦੱਸਿਆ ਸਤਿਗੁਰੂ ਜੀ ਨੇ ਛੇਵੇਂ ਸਰੂਪ ਤੱਕ ਕਿ ਭਾਈ ਮਾਲਾ ਦੇ ਸੰਭਾਲ ਕਰਨ ਵਾਸਤੇ ਕੀ ਕੁਝ ਕਰਨਾ ਪੈਂਦਾ ਹੈ ਮਾਲਾ ਇਕੱਲੀ ਫੇਰੀ ਹਕੂਮਤ ਦੇ ਨਸ਼ੇ ਚ ਰਾਜਨੀਤਿਕ ਬੰਦਾ ਆ ਗਿਆ ਰਾਜ ਭਾਵਨਾ ਬੰਨ ਕੇ ਗੁਰੂ ਕੇ ਨਾਲ ਸਤਿਗੁਰੂ ਤੱਤੀ ਤਵੀ ਤੇ ਬਿਠਾਇਆ ਤੇ ਮਾਲਾ ਚੂਰਾ ਚੂਰਾ ਕਰ ਦਿੱਤੇ ਇੱਕ ਇੱਕ ਮੁਣਕਾ ਜਿਹੜਾ ਸੀ ਗੁਰੂ ਕੇ ਪਿਆਰੇ ਘੱਟੇ ਚ ਰਲਾ ਦਿੱਤਾ ਬਲਕਿ ਸਰੂਪ ਨੂੰ ਵੀ ਸ਼ੇਰ ਕਰ ਦਿੱਤਾ ਸਤਿਗੁਰੂ ਦੇ ਨੂੰ ਪੜ੍ਹੇ ਲਿਖੇ ਸੱਜਣ ਤੇ ਸ਼ਹਿਰੀ ਗੁਰਮੁਖ ਹੋਣ ਕਿ ਯਾਰ ਕੱਲੇ ਮਾਲਾ ਸਰਜੇਗਾ ਮਾਲਾ ਸਤਿਗੁਰੂ ਜੀ ਨਹੀਂ ਕੋਈ ਫੇਰ ਸਕਦਾ ਛੇਵੇਂ ਪਾਤਸ਼ਾਹ ਨੇ ਲਿਖ ਲਿਆ ਕਿ ਮਾਲਾ ਫੇਰਨ ਦੇ ਨਾਲ ਕੰਮ ਠੀਕ ਨਹੀਂ ਆ ਰਿਹਾ ਮਾਲਾ ਵੀ ਖੁਸ ਗਈ ਹੈ ਅਖੀਰ ਮੀਰੀ ਤੇ ਪੀਰ ਦੀਆਂ ਦੋ ਤਾਰੇ ਲਈਆਂ ਮਾਲਾ ਵੀ ਇੱਕ ਥਾਂ ਇਕੱਠੀ ਕਰ ਦਿੱਤੀ ਸਿਮਰਨ ਵੀ ਕਰੋ ਖੱਬੇ ਹੱਥ ਚ ਮਾਲਾ ਪਕੜੀ ਫਿਰੋ ਸੱਜੇ ਹੱਥ ਚ ਸ੍ਰੀ ਸਾਹਿਬ ਹੋਵੇ ਮਾਲਾ ਦੇ ਨਾਲ ਸ਼ਾਂਤੀ ਰੱਖਣੀ ਹੈ ਟਿਕਾਉਣਾ ਮਨ ਨੂੰ ਤੇ ਜੇ ਮਾਲਾ ਖੋਲ ਵਾਸਤੇ ਕੋਈ ਆਵੇ ਤੇ ਮਨ ਦੇ ਚ ਖਰਵੜੀ ਪੈਦਾ ਕੋਈ ਕਰੇ ਤੇ ਉਸਨੇ ਝਟਕਾ ਵੀ ਦੇਣਾ ਸੱਜੇ ਹੱਥ ਨੂੰ ਫਿਰ ਤਾਂ ਹੀ ਸ੍ਰੀ ਸਾਹਿਬ ਪੈਂਦੀ ਨਾ ਕਈ ਭਰਾ ਕਹਿੰਦੇ ਜੀ ਕਿ ਸੰਤਾਂ ਦਾ ਕੰਮ ਤਾਂ ਨਹੀਂ ਹੁੰਦਾ ਠੀਕ ਹੈ ਭਾਈ ਪਰ ਗੁਰਸਿੱਖਾਂ ਵਾਸਤੇ ਤਾਂ ਇਹ ਆਗਿਆ ਨਹੀਂ ਗੁਰਸਿੱਖਾਂ ਵਾਸਤੇ ਤਾਂ ਆਗਿਆ ਕਿ ਗੁਰ ਕੀ ਨਿੰਦਾ ਸੁਣਨ ਕੌਣ ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਜੀ ਨੇ ਇਹ ਕੰਮ ਪੂਰਾ ਕਰਕੇ ਵਿਖਾਇਆ ਆਪਾਂ ਜਿੰਨੇ ਵੀਰਾਂ ਦੀ ਅੱਜ ਯਾਦਗਾਰ ਮਨਾ ਰਹੇ ਹਾਂ ਉਹਨਾਂ ਵੀਰਾਂ ਨੇ ਕੁਰਬਾਨੀ ਕੀਤੀ ਹੈ ਤੇ ਦਾਸ ਦੇ ਹੱਥੀ ਤੇ ਅੱਖੀ ਸਾਰਾ ਸੀਨ ਮੈਂ ਵੇਖਿਆ ਹੈ ਤੁਸੀਂ ਕੁਝ ਲੋਕਾਂ ਨੇ ਵੇਖਿਆ ਹੋਵੇਗਾ ਤੇ ਕੁਝ ਲੋਕਾਂ ਨੇ ਅਖਬਾਰਾਂ ਤੋਂ ਸੁਣਿਆ ਹੋਵੇਗਾ ਕੁਝ ਲੋਕਾਂ ਨੇ ਰਾਜਨੀਤਿਕਾਂ ਤੋਂ ਸੁਣਿਆ ਹੋਵੇਗਾ ਤੇ ਦਾਸ ਨੂੰ ਸਾਰੇ ਸੀਨ ਦਾ ਚੰਗੀ ਤਰ੍ਹਾਂ ਪਤਾ ਕਿ ਕਿਸ ਤਰ੍ਹਾਂ ਸਿੰਘ ਸ਼ਾਂਤ ਰੂਪ ਵਿੱਚ ਗਏ ਕਿਸ ਤਰ੍ਹਾਂ ਜੁਰਮਾਨੇ ਨੇ ਜ਼ਬਰ ਕੀਤਾ ਤੇ ਕਿਸ ਤਰ੍ਹਾਂ ਉਹਨਾਂ ਪਿਆਰੇ ਦੀਆਂ ਛਾਤੀਆਂ ਭੁੰਨੀਆਂ ਫਿਰ ਜਿਹੜੇ ਤੇਰਾ ਸਿੰਘ ਉੱਥੇ ਸ਼ਹੀਦ ਹੋਇਆ ਕਿਸੇ ਦੀ ਵੀ ਕੰਡ ਵਿੱਚ ਪਿੱਠ ਵਿੱਚ ਇੱਕ ਵੀ ਰਹਿਣਾ ਨੀ ਕਿਸੇ ਦੇ ਵਜਾ ਛਾਤੀ ਜਾਂ ਮੱਥੇ ਚ ਜਾਂ ਮੂੰਹ ਤੇ ਜਾਂ ਅੱਖਾਂ ਤੇ ਗੋਲੀਆਂ ਵੱਜ ਗਈਆਂ ਉਹ ਗੋਲੀਆਂ ਆਪਾਂ ਖਾ ਲਈਆਂ ਫਿਰ 26 ਸਤੰਬਰ ਨੂੰ ਆਪਣੇ ਕਾਨਪੁਰ ਤੁਹਾਡੇ ਨੇੜੇ ਇੱਥੋਂ ਪੰਜਾਬ ਨਾਲ ਨੇੜੇ ਸ਼ਹਿਰ ਪੈਂਦਾ ਹੋਵੇ ਇੱਥੋਂ ਉੱਥੇ ਗੁਰੂ ਕੇ ਪਿਆਰੇ ਸ਼ਾਂਤੀ ਰੱਖੀ ਤਾਂ ਉੱਥੇ ਇੱਕ ਭੈਣ ਤੇ 7 ਭਰਾ ਉਹਨਾਂ ਗੁਰਮੁਖਾਂ ਨੇ ਸ਼ਹੀਦੀ ਦਾ ਜਾਪ ਕੀਤਾ ਉਹ ਵੀ ਦਿਨੇ ਤੇ 13 ਅਪ੍ਰੈਲ 1978 ਨੂੰ ਉਹ ਵੀ ਦਿਨੇ ਤੇ ਫਿਰ 4-3 ਜਿਹੜੇ ਸ਼ਹੀਦ ਹੋਏ ਦਿੱਲੀ ਉਹ ਵੀ ਦਿਨੇ ਇਹ ਤਲਵਾਰ ਤੋਂ ਗੱਲ ਚੱਲੀ ਉਹਨੇ ਵੀ ਕਿਉਂ ਪੈਣੀ ਚਾਹੀਦੀ ਛੇਵੇਂ ਪਾਤਸ਼ਾਹ ਆਪਾਂ ਇਤਿਹਾਸ ਪੜ੍ਹਦੇ ਹਾਂ ਗੁਰੂ ਦੇ ਪਿਆਰੋ 3 ਥਾਵਾਂ ਤੇ ਕਤਲੇਆਮ ਹੋਈ ਵੀ ਦਿਨੇ ਤੇ ਮਾਰਨ ਵਾਲਾ ਵੀ ਵਿੱਚ ਗੁਰਬਚਨ ਉਹ ਵਿੱਚ ਸੀ 3 ਘੰਟੇ ਸੰਮੇਲਨ ਕਰਦਾ ਰਿਹਾ ਅੰਮ੍ਰਿਤਸਰ ਵਿੱਚ ਜੋ 13 ਸਿੰਘ ਸਦਾ ਦੀ ਨੀਂਦ ਸੁੱਤੇ ਪਏ ਸੀ ਤੇ 75 ਤੜਫ ਰਹੇ ਸੀ 3 ਘੰਟੇ ਮਾਨਵਤਾ ਸੰਮੇਲਨ ਨਾਮ ਸੀ ਹਵਾਨਤਾ ਸੰਮੇਲਨ ਨਾਮ ਸੋ ਮਾਨਵਤਾ ਸੰਮੇਲਨ ਰੱਖ ਕੇ ਕਰਦਾ ਰਿਹਾ ਸਾਰੀ ਰਾਤ ਜਲੰਧਰ ਕੱਟੀ ਕਮਿਸ਼ਨਰ ਦੇ ਘਰੇ ਦੂਜੇ ਦਿਨ ਅੰਮ੍ਰਿਤ ਵੇਲੇ 4 ਵਜੇ ਕਾਰ ਚ ਬੈਠ ਕੇ ਤੇ ਗੁਰੂ ਕੇ ਪਿਆਰੇ ਝੰਡੀ ਵਾਲੀ ਕਾਰ ਚ ਦਿੱਲੀ ਪਹੁੰਚ ਗਿਆ ਸਿੱਖ ਜਨਤਾ ਨੇ ਜਾਂ ਅਥਵਾ ਸਰਕਾਰ ਨੇ ਮੁਕੱਦਮਾ ਲੜਿਆ ਤਾਂ ਉਸ ਮੁਕੱਦਮੇ ਵਿਚ ਇਹ ਸਿੱਧਤਾ ਹੋਈ ਝੂਠੀ ਅਦਾਲਤ ਵਿਚੋਂ ਕਿ ਸਿੱਖ ਜਗਤ ਝੂਠਾ ਤੇ ਗੁਰਬਚਨ ਸੱਚਾ ਤਾਂ ਵੀ ਵਧੀਆ ਹੋਇਆ ਉਹਨਾਂ ਨੂੰ 3 ਥਾਵਾਂ ਤੇ ਦਿਲੇ ਮਾਰ ਕੇ ਵੀ ਸੱਚਾ ਅੱਜ ਕੀ ਹੋ ਰਿਹਾ ਅੱਜ ਉਹ ਮਰਿਆ ਆਪਦੇ ਘਰੇ ਹੈ ਤੇ ਅਖਬਾਰਾਂ ਮੁਤਾਬਕ ਇਹ ਵੀ ਪਤਾ ਲੱਗਾ ਵੀ 11 ਸਾਢੇ 11 ਸ਼ਾਮ ਮਰਿਆ ਹੋ ਆ ਪਿਛਲੇ ਸਾਲ ਕੁਝ ਕਿਧਰ ਉੱਪਰ ਹੋਏ ਸਾਲ ਤੋਂ ਸੋ ਗੁਰੂ ਕੇ ਪਿਆਰਿਓ ਆਪਦੀ ਕੋਠੀ ਵਿਚ ਰਾਤ ਦੇ ਟਾਈਮ ਵਿਚ ਮਾਰਨ ਵਾਲਾ ਕੋਈ ਫੜਿਆ ਨੀ ਗਿਆ ਕਿਵੇਂ ਸਿਆਪਾ ਪਾਇਆ ਹੋਇਆ ਕਹਿੰਦੇ ਜਿਹੜੇ ਭਿੰਡਰਾਂ ਵਾਲੇ ਨੇ ਮਾਰ ਪਰ ਹੁਣ ਮੇਰੀ ਜਾਨ ਨੂੰ ਕਾਹਦੇ ਵਾਸਤੇ ਰੋਂਦੇ ਹੈ ਫਿਰ ਤੁਸੀਂ ਪੜ੍ਹੇ ਲਿਖੇ ਤੇ ਇਸ ਇਲਾਕੇ ਚ ਰਹਿਣ ਵਾਲੇ ਸੱਜਣ ਹੋ ਕਰੇ ਕਿਸੇ ਨੇ CBI ਦਾ ਮਹਿਕਮਾ ਸੁਣਿਆ ਸੀ ਅੱਜ ਤੱਕ ਪੜ੍ਹਿਆ ਲਿਖਿਆ ਦਾ ਭਾਵੇਂ ਪਤਾ ਜਿਹੜੇ ਦਫ਼ਤਰੀ ਕੰਮ ਕਰਦੇ ਹੈ ਬਾਹਰਲੇ ਲੋਕਾਂ ਨੂੰ ਕੋਈ ਪਤਾ ਨੀ CBI ਕੋਈ ਮਹਿਕਮਾ ਗੌਰਮੈਂਟ ਵਿਚ ਹੈ ਪਰ ਜਿੱਦਾਂ ਦਾ ਦੁਰਘਟਨਾ ਮਾਰਿਆ ਉਹਦਾ ਕਿਹੜਾ ਅਖਬਾਰ ਹੈ ਜਿਹਦੇ CBI ਦਾ ਨਾਂ ਨੀ ਆਉਂਦਾ ਇਹਨਾਂ ਦੇ ਤਿੰਨ ਆ ਦੋ ਮਰ ਗਏ ਹੁਣ ਇੱਕ ਪਹਿਲਾਂ ਕੋਈ ਜਨਾਨੀ ਮਰ ਗਈ ਸੀ ਦੁਰਗਵਾਲੇ ਕੇਸ ਚ ਉਹਦੇ ਚ 15-16 ਨੂੰ ਪਸਾਈ ਬੈਠੇ ਹੈ ਮਰੀ ਇੱਕ ਪੈਸੇ ਦੀ ਜਨਾਨੀ ਤੇ 15-16 ਨੇ ਕੇ ਮਾਰੀ ਕਿਉਂਕਿ ਬਹੁਤ ਸ਼ੇਰ ਨੀ ਸੀ ਨਾ ਕਿਸੇ ਤੋਂ ਹੋਰ ਮਰਦੀ ਨੀ ਸੀ ਉਹ ਫਿਰ ਹੁਣ ਦੋ ਮਰ ਗਏ ਇਹਨਾਂ ਦੇ ਗੌਰਮੈਂਟ ਦੇ ਤੇ ਉਹਦੀ ਬਾਬਤ FIR ਦੇ ਵਿਚ ਨਾਂ ਦਾਸ ਦਾ ਕੱਲੇ ਦਾ ਉਹਦੇ ਚ ਲਿਖਿਆ ਸੰਤ ਜਰਨੈਲ ਸਿੰਘ ਜੱਥਾ ਭਿੰਡਰਾਂ ਮਹਿਤਾ ਅਤੇ ਉਸਦੇ ਪੈਰੋਕਾਰਾਂ ਦੀ ਸਾਜਿਸ਼ FIR ਦੀ ਨਕਲ ਦਾਸ ਕੋਲੇ ਉਹਦੇ ਚ ਇਹ ਲਿਖਿਆ ਹੋਇਆ ਹੁਣ ਇਹ ਤਾਂ 11 ਵਜੇ ਰਾਤ ਨੂੰ ਜਾਂ 11:30 ਵਜੇ ਆਪਦੇ ਘਰੇ ਮਰੇ ਤੇ ਤਾਂ ਵੀ ਭਿੰਡਰਾਂ ਵਾਲੇ ਦਾ ਕਸੂਰ ਤੇ ਮੈਂ ਉਹਦੇ ਮਹਿਤੇ ਸੀ ਜੱਥਾ ਬਿਨਾਂ ਵਸੀ ਸੀ ਤਾਂ ਵੀ ਮੇਰੇ ਗੁੰਮੇ ਹੈ ਤੇ ਜੇ ਇਹ ਤਿੰਨਾਂ ਥਾਵਾਂ ਤੇ ਮਾਰ ਦੇਵੇ ਦਿਨੇ ਤੇ ਇਹ ਤਾਂ ਵੀ ਬਰੀ ਹੈ ਕਿ ਤੁਸੀਂ ਦੱਸੋ ਸਿੰਘੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਵਾਸਤੇ ਵਿਧਾਨ ਹਿੰਦੁਸਤਾਨ ਦਾ ਵੱਖਰਾ ਤੇ ਜਿਹੜਾ ਦੇਹਧਾਰੀ ਪਖੰਡਵਾਦੀਆਂ ਦਾ ਚੇਲਾ ਬਣੇ ਤੇ ਉਹਦੇ ਵਾਸਤੇ ਵੱਖਰਾ ਹੈ ਕਿ ਨਹੀਂ ਹੈ ਦੱਸੋ ਕਿ ਇਨਸਾਫ ਹੈ ਹੁਣ ਕੁਰਕੀ ਦੇ ਵਰੰਟ ਕੰਜਾ ਸੱਜਣਾਂ ਦੇ ਜਾਰੀ ਹੋ ਚੁੱਕੇ ਹੈ ਕਹਿੰਦੇ ਆ ਚੱਲ ਤੇ ਅਚੱਲ ਵਸਤੂ ਕੁਰਕ ਕਰ ਲੈਣੀ ਹੈ ਸ਼ੁਕਰ ਹੈ ਚੰਗੀ ਗੱਲ ਹੈ ਜੋ ਕਰ ਲੈਣ ਤੇ ਮਾੜੀ ਗੱਲ ਨਹੀਂ ਪਰ ਪਤਾ ਲੱਗੂਗਾ ਜਦੋਂ ਕਰਨਗੇ ਮੇਰਾ ਮੁੱਲ ਕੀ ਪਊਗਾ ਇਹ ਕੀਮਤ ਕਿੰਨੀ ਕਿਤਾਬ ਵੀ ਪਊ ਸਤਿਗੁਰੂ ਜਾਣੇ ਪਹਿਲਾਂ ਮੂੰਹੋਂ ਗੱਲਾਂ ਕਰ ਰਹੀਆਂ ਸਿੱਖ ਵਾਸਤੇ ਠੀਕ ਨਹੀਂ ਹੋਇਆ ਕਰਦੀਆਂ ਜਦੋਂ ਭਾਣਾ ਵਰਤ ਜਾਵੇ ਤੇ ਲੋਕਾਂ ਦੇ ਸਾਹਮਣੇ ਗੱਲ ਆ ਜਾਂਦੀ ਹੈ ਸੋ ਇਹ ਵਿਧਾਨ ਲਿਆ ਕਿੱਥੋਂ ਇਹ ਮੰਤਰ ਕਿੱਥੋਂ ਲੈਣਾ ਪਿਆ ਕਰਦਾ ਪੂਰਾ ਕਰਨ ਦਾ ਸਤਿਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੈਂ ਬੇਨਤੀ ਕਰਾਂਗਾ ਸਿੱਖਾਂ ਨੂੰ ਸਮੁੱਚੇ ਤੌਰ ਤੇ ਸਾਰਿਆਂ ਨੂੰ ਸਿੰਘੋ ਜੇ ਤਾਂ ਭਾਈ ਧਰਮ ਦੇ ਇਲਾਕੇ ਕਰਨੀ ਹੈ ਫਿਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਧਾਨ ਮੰਨੋ ਤੇ ਜੇ ਆਪਣੇ ਪੇਟ ਪੂਰਤੀ ਕਰਨੀ ਹੈ ਫਿਰ ਭਾਵੇਂ ਅਦਾਲਤ ਦਾ ਵਿਧਾਨ ਮੰਨੀ ਚਲੋ ਫਿਰ ਇਹ ਤੁਹਾਨੂੰ ਕੁਝ ਨਹੀਂ ਕਹਿੰਦੇਗੇ ਪਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣਾ ਤੇ ਫਿਰ ਸਤਿਗੁਰੂ ਗ੍ਰੰਥ ਸਾਹਿਬ ਦਾ ਵਿਧਾਨ ਮੰਨਣਾ ਪਵੇਗਾ ਚਾਹੇ ਅੱਜ ਮੰਨ ਲਓ ਤੇ ਚਾਹੇ ਕੱਲ ਨੂੰ ਮੰਨ ਲਿਓ ਤੇ ਚਾਹੇ 100 ਸਾਲ ਨੂੰ ਮੰਨ ਲਿਓ ਇੱਕ ਤਾਂ ਬਣਿਆ ਨਾ ਗੌਰਮੈਂਟ ਦਾ ਜਿਹਦੇ ਵਿਚ ਮਤਲਬ ਵੀ ਸਿੱਖ ਵੱਡਾ ਅਫੀਸਰ ਜਨਰਲ ਨਹੀਂ ਬਣ ਸਕਦਾ ਗਾ ਥੱਲੇ ਥੱਲੇ ਤਾਂ ਰਹਿ ਸਕਦਾ ਇਹ ਉਦਾਹਰਣ ਬਣ ਗਿਆ ਲਾਲ ਲਕੀਰ ਨਿਕਲ ਗਈ ਜਾਂ ਸਿੱਖ ਸਿੱਖ ਨਹੀਂ ਅਖਵਾ ਸਕਦਾ ਗਾ ਹੋਰ ਕਈ ਚੀਜ਼ਾਂ ਗੱਲਾਂ ਬਾਤਾਂ ਜਿਹੀਆਂ ਨਿਕਲਦੀਆਂ ਗੁਰੂ ਤੇ ਪਿਆਰੋ ਸਤਿਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਰੱਖਣ ਵਾਸਤੇ ਪੰਕਤੀ ਰਟਣ ਕਰੋ ਚੇਤੇ ਕਰੋ ਤੇ ਆਪਣ ਹੱਥੇ ਆਪਣਾ ਆਪੇ ਹੀ ਕਾਜ ਸਵਾਰੀਏ ਇਦੋਂ ਬਿਨਾਂ ਸਤਿਗੁਰੂ ਦਾ ਸਤਿਕਾਰ ਨਹੀਂ ਰਹਿਣਾ ਤੇ ਇਦੋਂ ਬਿਨਾਂ ਸ਼ਹੀਦਾਂ ਦਾ ਹੱਕ ਨਹੀਂ ਮੁੜਨਾ ਚਾਹੇ ਜਦੋਂ ਮਰਜ਼ੀ ਮੋੜ ਲਿਓ ਤੁਸੀਂ 3 ਵੇਰਾਂ ਤਾਂ ਸ਼ਾਂਤੀ ਰੱਖੀ 4ਵੇਂ ਵੇਰਾਂ ਅਦਾਲਤ ਦਾ ਕੁੰਡਾ ਖੜਕਾਇਆ 4 ਵਾਰ ਦੁਸ਼ਮਣ ਦੇ ਝੱਲੇ ਤੇ 4 ਵਾਰਾਂ ਚ ਮਾਰ ਖਾਧੀ 3 ਵੇਰਾਂ ਮਰਵਾ ਲਏ 4ਵੇਂ ਵੇਰਾਂ ਦੁਨਿਆਵੀ ਵਿਧਾਨ ਨੂੰ ਮੰਨ ਕੇ ਧਾਰਮਿਕ ਵਿਧਾਨ ਨੂੰ ਛੱਡ ਕੇ ਤੇ ਉਹਦੇ ਚ ਇਹ ਖੋਣਾ ਪਿਆ ਕਿ ਸਿੱਖ ਝੂਠੇ ਤੇ ਗੁਰਬਚਨਾ ਸੱਚਾ ਅਖੀਰ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਦੇ ਵਿਧਾਨ ਨੂੰ ਅਪਣਾਉਂਦਿਆਂ ਕਿਸੇ ਗੁਰੂ ਕੇ ਮਾਈ ਦੇ ਲਾਲ ਨੇ ਉਹਦੇ ਘਰੇ ਜਾ ਕੇ ਧੌਣ ਤੇ ਰੱਖ ਕੇ ਗੋਡਾ ਤੇ ਛਾਤੀ ਤੇ ਬਹਿ ਕੇ ਉਹਨੂੰ ਉਸ ਕਾਲ ਦੀ ਗੱਡੀ ਚੜਾਇਆ ਜਿਹੜੀ ਕਾਲ ਦੀ ਗੱਡੀ ਸਿੰਘਾਂ ਨੂੰ ਚੜਾ ਕੇ ਸੋ ਪਿਆਰਿਓ ਉਹਦੇ ਚੜਾਉਣ ਤੋਂ ਹੋ ਕੀ ਰਿਹਾ
ਉਹ ਬਾਲਕ ਮਾਇਰੇ ਮੂੰਹ ਕੁਝ ਕਹਿੰਦੇ ਨੇ ਕਿਉਂਕਿ ਮੁਕਾਬਲੇ ਵੀ ਚੱਲ ਰਹੇ ਤੇ ਵਪਾਰੀਆਂ ਵੀ ਚਾਲੂ ਹੈ। ਸੋ ਅਨੁਕਾਰੀਆਂ ਵੀ ਚਾਲੂ ਹੈ, ਇਹਦੇ ਵਿਚ ਪਤਾ ਨੀ ਹਵਾ ਕਿੱਧਰ ਨੂੰ ਵਗੇ ਤੇ ਕੀ ਹੋਵੇ। ਪਰ ਮੈਂ ਬੇਨਤੀ ਕਰਾਂਗਾ ਇੱਥੇ ਬੈਠੇ ਸਿੰਘਾਂ ਨੂੰ, ਸਿੰਘੋ ਇਹ ਨਾ ਕਿਆ ਕਰੋ, ਅਸੀਂ ਦੂਰ ਦਰੇਡ ਦੇ ਬੈਠੇ ਹਾਂ, ਅਸੀਂ ਬਾਹਰਲੇ ਦੇਸ਼ ਚ ਬੈਠੇ, ਸ਼ੇਰ ਦਾ ਪੁੱਤ ਤਾਂ ਇਕੱਲਾ ਹੁੰਦਾ ਹੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਾਂ ਪੁੱਤਰ ਹੈ ਤੇ ਸ਼ੇਰ ਨੂੰ ਹਮੇਸ਼ਾ ਪਰਮੇਸ਼ਰ ਨੇ ਰਾਜਧਾਨੀ ਦਿੱਤੀ ਹੈ, ਜੰਗਲ ਦੀ ਰਾਣਾ ਬਣਾਇਆ। ਆਪਣੇ ਤੇ ਕਿਹੜਾ ਡਰੇ ਜਦੋਂ ਆਪਾਂ ਕੁਰਸੀ ਤੇ ਤਨਵਾਰ ਦੇ ਪਲਗੇ ਤੇ ਬੈਠ ਕੇ ਦਿਨ ਕੱਟੇ, ਕਿਹੜੇ ਇਤਿਹਾਸ ਦਾ ਪੜ੍ਹੋ ਤੇ ਸੁਣੋ। ਆਪਣੇ ਦਿਨ ਨਿਕਲਿਆ ਜਾਵੇ ਘੋੜਿਆਂ ਦੀਆਂ ਕਾਠੀਆਂ ਤੇ ਛੋਲਿਆਂ ਦੀ ਇੱਕ ਇੱਕ ਮੁੱਠ ਚੱਬ ਕੇ, ਜਾਂ ਚਰਖੜੀ ਤੇ ਰਾਤਾਂ ਕੱਟੀਆਂ, ਜਾਂ ਆ ਰਹੇ ਤਿੱਖੇ ਦੰਦਿਆਂ ਦੇ ਥੱਲੇ ਆਪਾਂ ਟਾਈਮ ਲੰਘਾਇਆ, ਜਾਂ ਉੱਪਰ ਦੇ ਦੇਗਿਆਂ ਚ ਸਮੇਂ ਨੂੰ ਉਡੀਕਿਆ, ਤੇ ਜਾਂ ਬੰਦ ਬੰਦ ਕਟਵਾ ਕੇ ਸਮਾਂ ਬਤੀਤ ਕੀਤਾ ਹੈ। ਜੇ ਤਾਂ ਭਾਈ ਧਰਮ ਦੇ ਰਾਖੀ ਕਰ ਰਹੇ ਤਾਂ ਫਿਰ ਤਾਂ ਚੀਜ਼ਾਂ ਰੱਖੋ ਚੇਤੇ। ਤੇ ਜੇ ਇਹ ਵੀ ਚਲੋ ਫੈਕਟਰੀ ਵਿਚ ਜਾਂਦੇ ਹਾਂ, 500 ਰੁਪਇਆ ਮਿਲ ਜਾਂਦਾ ਹੈ, ਪਰਿਵਾਰ ਦਾ ਲੰਗਰ ਪਾਣੀ ਚੱਲੀ ਜਾਵੇ ਤਾਂ ਲੰਗਰ ਪਾਣੀ ਤਾਂ ਚੱਲੂਗਾ ਜ਼ਰੂਰ, ਥੋੜਾ ਸਮਾਂ ਬਹੁਤਾ ਵੀ, ਪਰ ਧਰਮ ਨਹੀਂ ਜੇ ਆਪਣੇ ਪੱਲੇ ਹਿਰ ਰਹਿਣਾ। ਧਰਮ ਨੂੰ ਮੁੱਖ ਰੱਖੋ, ਸਾਰੇ ਨਾਲ ਪਿਆਰ ਕਰੋ, ਪਰ ਜਿੱਥੇ ਧਰਮ ਦੀ ਧੀਲ ਹੁੰਦੀ ਹੈ ਉੱਥੇ ਦੇਸ਼ ਉੱਜੜ ਜਾਵੇ, ਇਲਾਕਾ ਉੱਜੜ ਜਾਵੇ, ਪਰਿਵਾਰ ਉੱਜੜ ਜਾਵੇ, ਤੇ ਜਥੇਬੰਦੀ ਉੱਜੜ ਜਾਵੇ, ਉੱਜੜ ਜਾਵੇ ਤੇ ਉੱਜੜ ਜਾਵੇ, ਪਰ ਧਰਮ ਦੀ ਕੰਡ ਨਹੀਂ ਸਿੰਘੋ ਲੱਗਣੀ ਚਾਹੀਦੀ। ਤਾਂ ਆਪਾਂ ਗੁਰੂ ਕੇ ਸਿੱਖ ਹੋਣ ਦੇ ਹੱਕਦਾਰ ਹਾਂ। ਅੱਜ ਕੀ ਹਾਲਤ ਹੋ ਰਹੀ ਹੈ, ਥਾਵਾਂ ਥਾਵਾਂ ਦੇ ਉੱਪਰ ਕੇਵਲ ਭੈੜੇ ਸਾਕੇ ਵਰਤ ਰਹੇ ਹੈ, ਕੋਈ ਕੁਝ ਕਹੀ ਜਾਂਦਾ, ਕੋਈ ਕੁਝ ਕਹੀ ਜਾਂਦਾ। ਮੈਂ ਸਿੰਘ ਨਾਮ ਵਾਲੇ ਤੁਹਾਡੇ ਚਰਨ ਚ ਇੱਕ ਬੇਨਤੀ ਤਿੰਨੇ ਵੇਲੇ ਕਰੀ ਜਾਣੀ ਹੈ। ਸੋ ਇੱਕ ਥਾਂ ਰਹੋ, ਪਾਰਟੀ ਬਾਜੀ ਪੈ ਕੇ ਦੁਫਾੜ ਬਣ ਕੇ ਆਪਣੀ ਤਾਕਤ ਨੂੰ ਨਾ ਘਟਾਵੋ, ਤੇ ਸਿੱਖੀ ਧਰਮ ਚ ਪੱਕੇ ਹੋਵੋ, ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸ਼ਰਾਬ ਦਾ ਤੇ ਜੀਵ ਘਾਤ ਕਰਨ ਦਾ ਤਿਆਗ ਕਰੋ, ਵੇਸਵਾ ਦੇ ਅਖਾੜੇ ਤੋਂ ਬਚੋ, ਤੇ ਆ ਭੈੜੀਆਂ ਕਰਤੂਤਾਂ ਦੀਆਂ ਟੈਲੀਵਿਜ਼ਨ ਵਿਚ ਆਪਾਂ ਵੇਹਦੇ ਹੈ, ਇਹਨਾਂ ਦਾ ਵੀ ਥੋੜਾ ਘਣਾ ਤਿਆਗ ਕਰੋ, ਜੇ ਬਹੁਤਾ ਨਹੀਂ ਕਰ ਸਕਦੇ। ਇੱਥੇ ਆ ਟੈਲੀਵਿਜ਼ਨ ਲੱਗੇ ਨੇ ਮੋੜ ਦੇ ਖੰਭੇ ਗੱਡੇ ਥਾਵਾਂ ਥਾਵਾਂ ਤੇ, ਇਹ ਸਾਰੇ ਵੇਹਦੇ ਹੈ। ਹੁਣ ਕਦੇ ਮਨਾਂ ਚ ਖਿਆਲ ਕੀਤਾ ਕਿ ਸਾਡੀ ਧੀ ਵੀ ਕੋਲ ਬੈਠੀ ਹੈ, ਸਾਡੀ ਭੈਣ ਵੀ ਕੋਲ ਬੈਠੀ ਹੈ, ਸਾਡੇ ਘਰ ਵਾਲੀ ਵੀ ਕੋਲ ਬੈਠੀ ਹੈ, ਤੇ ਭਰਿਆ ਮਾਨਸਾ ਤੂੰ ਵੀ ਕੋਲ ਬੈਠਾ? ਉਹ ਟੈਲੀਵਿਜ਼ਨ ਵੇਹਦੇ ਨੇ ਸਿੰਘੋ, ਹੋ ਸਕਦਾ ਕਿਸੇ ਨੂੰ ਕੋਈ ਚੰਗੀ ਫੋਟੋ ਵੀ ਆਉਂਦੀ ਹੋਵੇ, ਪਰ ਬਹੁਤਾ ਸਮਾਂ ਉਹਦੇ ਭੈੜੀਆਂ ਫੋਟੋ ਆਉਂਦੀਆਂ, ਗੰਦੀਆਂ ਫੋਟੋ ਲੋਕਾਂ ਤੋਂ ਸੁਣਿਆ। ਮੈਂ ਤਾਂ ਵੇਖਣ ਨਾ, ਮੈਂ ਵੇਖਣਾ ਨਾ, ਮੈਨੂੰ ਇਹਦੀ ਇੱਛਾ ਕੋਈ, ਪਰ ਗੰਦੀਆਂ ਫੋਟੋ ਵੇਖ ਕੇ ਗੁਰਮੁਖਾ, ਜੇ ਤੇਰੇ ਮਨ ਵਿਚ ਵਿਕਾਰ ਬੇਅੰਤ ਜ਼ਿਆਦਾ ਫੁਰ ਲੱਗ ਪਿਆ, ਤੂੰ ਇਹ ਤਾਂ ਦੱਸ ਵੀ ਧੀ ਤੇ ਭੈਣ ਦੀ ਕੀ ਹਾਲਤ ਹੁੰਦੀ ਹੋਵੇਗੀ? ਕਦੇ ਸੋਚਿਆ ਆਪਣੇ ਮਨਾਂ ਦੇ ਕੀ ਕਰ ਰਹੇ ਹੋ? ਅੱਜ ਜ਼ਮਾਨਾ ਬਣ ਗਿਆ ਧੀ ਵੀ ਨਾਲ, ਭੈਣ ਵੀ ਨਾਲ, ਘਰਵਾਲੀ ਵੀ ਨਾਲ, ਚਲੋ ਚੱਲ ਕੇ ਸਾਰਾ ਪਰਿਵਾਰ ਸਿਰਮਾ ਵੀ ਖਾਈਏ, ਜਾਂ ਤੀਆਂ ਆ ਗਈਆਂ ਨੱਚ ਟੱਪ ਆਈਏ। ਉਹ ਪਿਆਰੋ ਕਦੇ ਸਿਨਮੇ ਵਿਚ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਵੇਖਿਆ? ਕਦੇ ਤੀਆਂ ਦੇ ਵਿਚ ਅਨੰਦ ਸਾਹਿਬ ਦੀ ਬਾਣੀ ਪੜ੍ਹਦੇ ਵੇਖਿਆ? ਹੁੰਦਾ ਕੀ ਹੈ? ਬੋਲੀਆਂ ਪਾਉਣੀਆਂ, ਭੰਗੜਾ ਪਾਉਣਾ ਤੇ ਗਿੱਧੇ ਪਾਉਣੇ, ਨਾਚ ਕਰਨਾ। ਦੱਸੋ ਜਿੱਥੇ ਐਸਾ ਨੀਚਪੁਣ ਹੈ ਉੱਥੇ ਜੀਵਨ ਸੱਚਾ ਤੇ ਸੁੱਚਾ ਕਿਵੇਂ ਰਹੇਗਾ? ਕਦੇ ਇਹਨਾਂ ਚੀਜ਼ਾਂ ਵੱਲ ਖਿਆਲ ਕੀਤਾ ਆਪਾਂ? ਇੱਕੋ ਇੱਕ ਵੀ ਆਸਾਨ ਮੁੰਡਾ ਜਾ ਆ ਗਿਆ, ਨਾ ਇਹਨੂੰ ਕੋਈ ਸੰਸਾਰ ਦੀ ਵਾਰ ਲੱਗੀ ਹੈ, ਨਾ ਦੱਸੋ ਟੈਲੀਵਿਜ਼ਨ ਵੀ ਬੰਦ ਕਰੀ ਜਾਂਦਾ, ਰੇਡੀਓ ਵੀ ਕਹਿੰਦਾ ਗੰਦਾ ਨਾ ਸੁਣਿਆ ਕਰੋ, ਸਿਨੇਮੇ ਤੇ ਉਹਨਾਂ ਜਾ ਕਰੋ, ਮਨੋਰੰਜਨ ਕਿੱਥੋਂ ਕਰ ਲਈਏ? ਉਹ ਪਿਆਰਿਆ ਮਨੋਰੰਜਨ ਤਾਂ ਕਰੀ ਜਾਂਦਾ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹੱਥ ਵਾਲੀ ਵੀ ਗੱਲ ਤਾਂ ਨਾਲ ਬਣ ਰਹੀ, ਧੀਆਂ ਭੈਣਾਂ ਨੂੰ ਨਾਲ ਲੈ ਕੇ ਤੁਰ ਪੈਣਾ, ਕੋਈ ਸੋਚ ਤਾਂ ਨਾ ਕਰਨ ਕੀ ਲੱਗਾ? ਸਿੰਘੋ ਇਸ ਪਾਸੇ ਕਦੇ ਖਿਆਲ ਦੇਵੋ, ਸਤਿਗੁਰੂ ਗਰੀਬ ਨਿਵਾਜ ਦੀ ਸਿੱਖੀ ਧਾਰਨ ਕਰੋ, ਨਿਰਤ ਮਰਜਾਜ ਪਰਪੱਕ ਹੋਵੋ, ਤੇ ਦਿਲ ਧਾਰੀ ਪਖੰਡਵਾਦੀਆਂ ਤੋਂ ਡਰਿਆ ਕਰੋ ਕਦੇ ਵੀ। ਆਪਾਂ ਨਾਲ ਲੱਗਾ ਨਾ ਹੁਣ, ਅਲੱਗ ਕਿੰਨੀ ਪੁਲਿਸ ਹੈ, ਵੇਖੋ ਕਿਤੇ ਹੈ ਕੋਈ ਪੁਲਿਸ ਦਾ ਬੰਦਾ? ਆਪਾਂ ਕਿਤੇ ਟਾਟੇ ਦੇ ਪੁਲਿਸ ਨੂੰ ਕਿਹਾ ਸਾਡੀ ਮਦਦ ਕਰੋ, ਅਸੀਂ ਪੰਡਾਲ ਲਾਉਣਾ। ਪੁਲਿਸ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਝੂਠ ਬੋਲਣਾ, ਜਦੋਂ ਬਲੈਕ ਕਰਨੀ ਹੈ, ਜਿਵੇਂ ਸਾਡੀਆਂ ਮਾਵਾਂ ਤੇ ਭੈਣਾਂ ਇੱਥੇ ਬੈਠੀਆਂ ਨੇ, ਦੇਰ ਤੱਕਣੀ ਹੋਵੇ ਉਦੋਂ ਪੁਲਿਸ ਦੀ ਲੋੜ ਪਵੇਗੀ, ਵੀ ਕੁਕਰਮ ਕਰਨਾ ਤੇ ਜਿਹੜੇ ਗੁਰੂ ਕੇ ਨਾਲ ਬੈਠੇ ਉਹਨੂੰ ਚਾਹ ਟਾ ਛਕਾਉਣਗੇ ਤੇ ਉਹਨਾਂ ਤੋਂ ਪੁਲਿਸ ਛੁਡਾ ਲਵੇਗੀ, ਤਾਂ ਹੀ ਪੁਲਿਸ ਲਿਆਏਗੀ ਨਾ। कितने महात्मा थोड़े को होर भी आते प्रचारक भी आते हैं कह किसी ने कहा कि पुलिस साढ़े पंडाल की आके संभाल करे पुलिस उनकी बलैनियों वे बचारियों फड़न वास्ते चोरा यार ठगा फड़न वास्ते पर तुसी सदी में बैठे जे किसी ने कितने वेख्या हो भुल भुलेखे कहे नरक धारियों का पंडाल भी वेखे बिना पुलिस तो लगा हो कितने खास करके तीन साल तो विशेष करके इसका कारण कि भी बाकी जिन्हें संपर्दावान जिन्हें संत है जिन्हें सभा सोसायटियां सिंह सभाव है और पंडाल बिना पुलिस तो ला के मान्यता सम्मेलन करते हैं यह अपनी हवानता सम्मेलन पुलिस में लिया के क्यों करते हो सत्रकरण खपल हो कद सोचा पढ़े लिखे कद मिलते हैं सज्जना मिनिस्टर भी तुम कई बार पार्टियां मिलते हो कहीं पूछा तो करो भी मदद कर लगे हैं यह स्यापा इन्ना खड़ा किया देश कौम के पता नहीं कई भांगण मचे रल जाने कुछ क्या नहीं जा सकता समय तो पहला पर इन्हें तो पूछा करो भी की गल पहन के सतगुरु गरीब नवाज सच्चे पातशाह ने चार छके शराब से जालमान तोवा तोवा करवा दिते आप उस गुरु के सिख हैं सातवें पातशाह ने कंगालों को राज दिता है अठवें पातशाह ने पलेग दियां बीमारियां हटा दित्तियां ते अनपढ़ां तो कथा करवा दित्ती अनपढ़ां तो बल्कि अनपढ़ ने गूंगियां तो लोले लंगड़ियां तो सतगुरु ने कृपा दृष्टि नाल तक के छज्जू चौहट तो गीता दे अर्थ करवा दिते ते लाल नवे पंडित नूं निरुत्तर कर दिता नौवे पातशाह ने तिरक टोपी ते जन्नू वास्ते शहीदी दित्ती ते दसवें पातशाह ने जो करतब किए कौन है कसम के दुनिया कसम करके दुनिया च कोई कवि दस सके आप उस गुरु के पुत्र हां जिस गुरु ने दस लख दे घेरे विचों ताड़ी मार के कहा सी हिंद का पीर चलिया जे किसी को भाई जकारा भी किसी टाइम से चंगा फसदा है सो दस लाख के घेरे विचों चले हाँ असी जे किसी ने फड़ना तो फड़ लवो क्या सारी दुनिया इस इतिहास तो जाणू चमकौर साहब के जंग तो कोई बंदा सिख नहीं भुलिया दूजा कोई भुलिया हो तो भुलिया हो पर अज के जिन्ने देहधारी है दस लाख के घेरे विचों निकलना तो बड़ी दूर की गल है इन्हों कहो भी एक बार भवन चो कह के निकल जाएंगे असं फलाने पासे चले हैं शाम को मुड़ के भवन की आ जाए तो मान लागे भी कोई माड़ी मोटी हाय अंटते रड़क किथे गुरु दस लख के घेरे चो कला निकलता ताड़ी मार के ते किथे अज वायरस ते मोटर पुलिस दी तो बिना गुरु बाहर नहीं निकलता गा किन्ना फर्क पै गया धरती ते आकाश नालों भी वध गुरु के प्यारो सतगुरु के उपर पूर्ण भरोसा रख्या करो चोटी प्रीत तो बिना गुरु ग्रंथ साहब तो बिना किसी अगर मत्था नहीं टेकना भावे कि वा कोई संत तो साध हो गए जे कोई मिलता तो खबर बुलाओ एक दूजे कल एक दूजे के मगर लग के अपने जीवन प्रदान नहीं करना अज जिमें चल रहा है आराला स्वामी है या होर दूजे तीजे हैं कई कहते जी तो जो आंदा निंदा करने जोर हों होर तो कुछ सुना नहीं वह भरावो सुना तैं भी नहीं होर कोई तैं भी अज इन चीजा का आराला स्वामी का कोई चेला चाटना होने पुछो भी थोड़े तो गुरु के अखर का अर्थ की है तो वह अर्थ कर दे कि राह का नाम है रूह का स्वामी नाम है मालिक का जोड़ा रूह का मालिक होने के असं राह स्वामी कहने मान लो उन्होंने मगर लग जाओ दो मिनट वास्ते विचार जो करनी आप रूह का मालिक हों जिमें हम आप इतने कट्ठे बैठे हैं अपनी रूह में होवे कोई तकलीफ दुख होवे ते रूह अपनी करे फरियाद ते रूह का मालिक बैठा हो इतने पंजाब वो इतने बैठे आके रूह की रख्या करे ते दुख तो छड़ावे उन्हूं राला स्वामी कहिंदा आप एक साखी पढ़ के मुड़ के कथा करनी शब्द दी राला स्वामी है गुरु तेग बहादुर साहब जी क्योंकि उसे बाबा बकाला नेड़े होने राला स्वामी ने नाल ही थोड़ी बात च कोई बहुती व्यथ नहीं रूह के मालिक बैठे है बाबे बकाले च रूह फरियाद कर दी है समुन्द्र च मक्खण शाह के रूप च मक्खण शाह का जहाज डुबन लगा सारी दुनिया जानती है चीज रूह ने की फरियाद फरियाद भी किहो जी की है कि हे राला स्वामी जी मैनू यह नहीं पता तुम हो कौन हो हूं तो ना ला देंगे ना फलाना सिंह ਉਹ ਰੂਹ ਦੇ ਮਾਲ ਰੂਹ ਜਿਹੜਾ ਫਰਿਆਦ ਕਰਨ ਵਾਲੀ ਰੂਹ ਹੈ ਉਹਨੂੰ ਕੋਈ ਪਤਾ ਨਹੀਂ ਰੂਹ ਦਾ ਮਾਲਕ ਕੌਣ ਉਹਦਾ ਨਾਮ ਕੀ ਹੈ। ਬੇਨਤੀ ਕੀਤੀ ਕਿ ਇਹ ਰੂਹ ਦੇ ਮਾਲਕ ਰਾਣਾ ਸਵਾਮੀ ਗੁਰੂ ਨਾਨਕ ਦੇਵ ਜੀ ਗੁਰਦਾ ਗੱਡੀ ਦੇ ਮਾਲਕ ਮੈਨੂੰ ਕੋਈ ਪਤਾ ਨਹੀਂ ਤੁਸੀਂ ਕੌਣ ਹੋ ਪਰ ਮੈਨੂੰ ਇਹ ਨਿਸ਼ਚਾ ਕਿ ਤੁਸੀਂ ਰੂਹ ਦੇ ਮਾਲਕ ਹੋ ਜਿੱਥੇ ਕੋਈ ਯਾਦ ਕਰਦਾ ਉੱਥੇ ਪਹੁੰਚਦੇ ਹੋ ਸੱਚੇ ਪਾਤਸ਼ਾਹ ਮੈਂ ਤੁਹਾਡਾ ਪੁਜਾਰੀ ਸੇਵਕ ਤੁਸੀਂ ਮੇਰੀ ਰੂਹ ਦੇ ਮਾਲਕ ਮੈਂ ਚੇਤੇ ਕਰਦਾ ਮੇਰਾ ਜਹਾਜ਼ ਬੰਨੇ ਲਾ ਲਓ ਮੈਂ 500 ਮੋਹਰ ਭੇਟਾ ਕਰਾਂਗਾ। ਇੰਨੇ ਵਿੱਚ ਹਰ ਕੋਈ ਉੱਠ ਕੇ ਦੱਸਣ ਵਾਲਾ ਜਾਂ ਟੈਲੀਫੋਨ ਕੀਤਾ ਹੋਵੇ ਮੱਖਣ ਸ਼ਾਹ ਜਾਂ ਵਾਇਰਸ ਭੇਜੀ ਹੋਵੇ ਰੂਹ ਦੀ ਵਾਇਰਸ ਜ਼ਰੂਰ ਗਈ ਹੈ ਤੇ ਰੂਹ ਦੇ ਮਾਲਕ ਰਾਧਾ ਸਵਾਮੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਣੀ ਫਰਿਆਦ ਤਾਂ ਚੋਜੀ ਪ੍ਰੀਤਮੀ ਨੇ ਪੁਕਾਰ ਸੁਣ ਕੇ ਆਪਣਾ ਮੋਢਾ ਲਾ ਕੇ ਕੰਧਾ ਲਾ ਕੇ ਗੁਰੂ ਕੇ ਪਿਆਰੋ ਜਹਾਜ਼ ਬੰਨੇ ਲਾ ਦਿੱਤਾ। ਦੱਸੋ ਰਾਧਾ ਸਵਾਮੀ ਹਨ ਕਿ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਰੂਹ ਨੇ ਫਰਿਆਦ ਕੀਤੀ ਹੈ ਤਾਂ ਹੀ ਮਾਲਕ ਬਣੇ ਨਾ ਰੂਹ ਦੇ ਤੇ ਅੱਜ ਵਾਲਿਆਂ ਨੂੰ ਭਲਾ ਕਹੋਗਾ ਬਿਆਸ ਵਾਲਿਆਂ ਨੂੰ ਕਿ ਬਾਬਾ ਜੀ ਅਸੀਂ ਜਿੰਨਾ ਟਾਟਾ ਬੈਠੇ ਇੱਥੇ ਮੈਨੂੰ ਪਤਾ ਲੱਗਾ 40,000 ਦੇ ਲਗਭਗ ਨਾ ਦੇ ਫੈਕਟਰੀ ਚ ਕੰਮ ਕਰਦੇ ਹੋ ਸਕਦਾ ਵੱਧ ਘੱਟ ਹੋਣ ਥੋੜੇ ਘਣੇ ਉਹਨਾਂ ਨੂੰ ਕਹੋ ਵੀ ਸਾਰੇ ਰਾਧਾ ਸਵਾਮੀ ਅਸੀਂ ਬਣ ਜਾਂਗੇ ਪਰ ਸਾਡੀ ਇੱਕ ਗੱਲ ਜ਼ਰੂਰ ਮੰਨੋ ਸਾਡੇ ਰਾਧਾ ਸਵਾਮੀ ਰੂਹ ਦੇ ਮਾਲਕ ਨੇ ਕੀਤਾ ਜਹਾਜ਼ ਬੰਨੇ ਸੈਂਕੜੇ ਮਣ ਹਜ਼ਾਰਾਂ ਮਣ ਪੱਕੇ ਦਾ ਤੇ ਬਾਬਾ ਜੀ ਤੁਹਾਡੀ ਧੌਣ ਤੇ 2 ਬੋਰੀਆਂ ਰੱਖਾਂਗੇ ਭਰ ਕੇ ਮਿੱਟੀ ਦੀਆਂ ਜਾਂ ਖੰਡ ਦੀਆਂ ਰੱਖ ਲਓ ਭਲਾ ਮਿਠਾਸ ਲੱਗੀ ਰਹੇ ਤੇ ਜੇ ਤਾਂ ਤੁਸੀਂ ਬਿਆਸ ਬੰਨੇ ਕਰ ਦਿੱਤੀਆਂ ਮੋਢੇ ਨਾਲ ਤੇ ਫੇਰ ਤਾਂ ਤੁਸੀਂ ਸਾਡੇ ਗੁਰੂ ਤੇ ਅਸੀਂ ਤੁਹਾਡੇ ਚੇਲੇ ਤੇ ਜੇ ਬਾਬਾ ਜੀ ਧੌਣ ਤੇ ਰੱਖੀਆਂ 2 ਬੋਰੀਆਂ ਤੇ ਬਿਆਸ ਦੇ ਵਿੱਚ ਹੀ ਡੁੱਬ ਕੇ ਮਰ ਗਏ ਫਿਰ 4 ਮਣ ਲੱਕੜਾਂ ਲਾ ਦਿਓ। ਇਹ ਨਹੀਂ ਕਿ ਮਨ ਘੜਤ ਗੱਲਾਂ ਜੋਸ਼ ਨੂੰ ਮੈਂ ਕਹੀ ਜਾਂਦਾ ਜੇ ਅਸਲੀਅਤ ਨਹੀਂ ਤੇ ਦੱਸ ਦਿਓ ਤੇ ਸਿੰਘੋ ਇੰਨੇ ਲਕੀਰ ਦੇ ਫਕੀਰ ਬਣ ਗਏ ਇੱਟ ਚੁੱਕਰੀਆਂ ਤੇ ਗੁਰੂ ਨਿਕਲਦਾ ਟੋਆ ਪੁੱਟੀਆਂ ਦੇ ਭਾਗਾਂ ਨਾਲ ਕਿਤੋਂ ਕਿਤੇ ਚੇਲਾ ਲੱਭਦਾ ਜੇ ਪੁੱਛੀਏ ਕੀ ਕਾਰਨ ਕਹਿੰਦੇ ਸਾਡਾ ਖਿਆਲ ਆ ਗੁਰੂ ਬਣ ਕੇ ਵੇਖ ਲਈਏ ਜੇ ਤਾਂ ਦੁਕਾਨ ਚੱਲ ਪਈ ਤੇ ਵਾਹ ਭਲੀ ਨਹੀਂ ਫਿਰ ਚੇਲਾ ਤਾਂ ਵੱਟ ਤੇ ਪਿਆ ਤਾਂ ਕਿਤੇ ਗਿਆ ਨਹੀਂ ਤੇ ਮਰਜ਼ੀ ਬਣ ਜਾਈਏ। ਕਿ ਸਿੰਘੋ ਆਪਾਂ ਇਹੋ ਜਿਹੇ ਰਹਿਣਾ ਸਾਰਿਆਂ ਨੇ ਕੋਈ ਆਪਾਂ ਨੂੰ ਅਕਲ ਨਹੀਂ ਇੰਨਾ ਪੜ੍ਹੇ ਹੈ ਫੈਕਟਰੀਆਂ ਚ ਕੰਮ ਕਰਦੇ ਆ ਵਰਕਸ਼ਾਪਾਂ ਚ ਕਰਦੇ ਆ ਹੋਰ ਥਾਵਾਂ ਥਾਵਾਂ ਤੇ ਕੰਮ ਕਰਦੇ ਆ ਆਪਣੀ ਕਾ ਕਮਾਉਂਦੇ ਹੋ ਤੇ ਕਮਾਓ ਸਤਿਗੁਰੂ ਜੀ ਹੋਰ ਵੀ ਦੇਵੇ ਔਰ ਇਹ ਮਤਲਬ ਤਾਂ ਨਹੀਂ ਮਾਇਆ ਲੈ ਕਰਕੇ ਤੇ ਮਾਇਆ ਦੇ ਕੀੜੇ ਬਣ ਕੇ ਦੇਹ ਧਾਰੀਆਂ ਨੇ ਚੇਲੇ ਬਣੀ ਜਾਣਾ। ਸਿੰਘੋ ਤਿਆਰ ਪ੍ਰਤਿਆਰ ਕਰੋ ਆ ਜਿਹੜਾ ਕਹਿੰਦੇ ਨਾ ਕਿ ਸਿੱਖ ਜਿਹੜੇ ਆ ਇਹ ਆਟੇ ਚ ਫਿਰ ਲੂਣ ਦੀ ਤਰ੍ਹਾਂ ਸ਼ੁਕਰ ਹੈ ਕੋਈ ਹੋਰ ਨਹੀਂ ਕਹਿ ਦਿੱਤਾ ਲੂਣ ਤਾਂ ਹੁਣ ਪਰ ਕਿਹੜਾ ਦੁਨੀਆਂ ਦਾ ਬੰਦਾ ਜਿਹੜਾ ਲੂਣ ਤੋਂ ਬਿਨਾਂ ਸਾਰਦਾ ਹੈ ਨਿੱਤ ਦਾਲ ਚ ਪਾਉਣਾ ਪੈਂਦਾ ਸਬਜ਼ੀ ਚ ਨਾ ਪਾਈਏ ਸਵਾਦ ਹੀ ਨਹੀਂ ਬਣਦੀ ਤੇ ਆਟੇ ਦੇ ਵਿੱਚ ਲੂਣ ਦੀ ਤਰ੍ਹਾਂ ਤੇ ਫਿਰ ਲੂਣ ਬਿਨਾਂ ਕੋਈ ਸਵਾਦ ਦੀ ਚੀਜ਼ ਬਣਦੀ ਮਿੱਠਾ ਖਾ ਲਓ ਮੂੰਹ ਮੁੜ ਜਾਓ ਪਰ ਲੂਣ ਨਿੱਤ ਖਾਣਾ ਪਊਗਾ ਤੇ ਲੂਣ ਨੂੰ ਪਾ ਦਈਏ ਪਾਣੀ ਚ ਘੁੱਟ ਭਰਾਂਗੇ ਤੇ ਪਾਣੀ ਦੇ ਵਿੱਚ ਵੱਖਰੇ ਸਵਾਲ ਆਪਣਾ ਵਿਖਾਓ ਤੇ ਬਣਾਇਆ ਵੀ ਵੱਖਰਾ ਹੀ ਹੈ। ਅੱਜ ਅਖਬਾਰਾਂ ਚ ਉੜਦੀਆਂ ਫਿਰਦੀਆਂ ਗੱਲਾਂ ਅਗਲੇ ਸਿੱਖ ਵੱਖਰੀ ਕੌਮ ਕਹਿਣਾ ਕਿ ਗਦਾਰਪੁਣ ਸਿੱਖਾਂ ਨੂੰ ਅਡਰਿਆ ਮੰਨਣਾ ਕਿ ਗਦਾਰਪੁਣਾ ਇਹ ਪਤਾ ਨਹੀਂ ਕਿਹੜੇ ਇਤਿਹਾਸ ਚੋਂ ਲੈ ਲਿਆ ਕਰਗੀ ਧਰਤਾ ਕਹਿੰਦੇ ਜਾਵਲਾ ਖਾਲਸਾ ਰਹਿ ਨਿਆਰਾ ਤਾਵਲਾ ਤੇਜ ਦੀ ਉਹ ਮੈਂ ਸਾਰਾ ਜਾਵੇਗਾ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ ਤੁਸੀਂ ਪੜ੍ਹੇ ਲਿਖੇ ਸੱਜਣ ਨਿਆਰੇ ਅੱਖਰ ਦੇ ਅਰਥ ਦੱਸੋਗਾ ਭਲਾ ਕੀ ਹੁੰਦੇ ਆ। ਭਾਈ ਗੁਰਦਾਸ ਦੀ ਬਾਣੀ ਕਦੇ ਪੜ੍ਹੀ ਹੈ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਸਾਏ ਕਹਿੰਦੇ ਹਨ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ ਕੌਣ ਕਹਿੰਦੇ ਆਪਾਂ ਵੱਖਰੇ ਨਹੀਂ ਆਪਣੀ ਰਹਿਤ ਵੱਖਰੀ ਮਰਿਆਦਾ ਵੱਖਰੀ ਚਾਲ ਚੱਲਣ ਵੱਖਰਾ ਉਹ ਅਫਸੋਸ ਇਸ ਗੱਲ ਦਾ ਜੇ ਤਾਂ ਸਿੱਖ ਕਹਿੰਦਾ ਮੈਨੂੰ ਸਿੱਖ ਕਹਿ ਲਓ ਤੇ ਫਿਰਕਾ ਪ੍ਰਸਤ ਤੇ ਜੇ ਹਿੰਦੂ ਕਹਿੰਦਾ ਮੈਨੂੰ ਹਿੰਦੂ ਕਹਿ ਲਓ ਤੇ ਫਿਰ ਉਹ ਕੌਮੀ ਪ੍ਰਸਤ ਇਹਨਾਂ ਵਿਤਕਰਾ ਕਿਉਂ ਕਾਰਨ ਕੀ ਹੈ ਕਿ ਅਸੀਂ ਸਿੱਖ ਇੱਕ ਥਾਂ ਨਹੀਂ ਕੌਣ ਕਹਿੰਦਾ ਸਿੱਖ ਵੱਖਰੇ ਨਹੀਂ ਆਪਾਂ ਜਿੰਨੇ ਬੈਠੇ ਆਪਣੀ ਟੋਪੀ ਹੈ ਕਿਸੇ ਦੇ ਸੁੰਦਰ ਦਸਤਾਰਾਂ ਸਜਾਈਆਂ ਤੇ ਹਿੰਦੂ ਵੀਰ ਦੇ ਸਿਰ ਤੇ ਟੋਪੀ ਹੈ ਸਿੱਖ ਦੇ ਸਿਰ ਤੇ ਜੂੜਾ ਹਿੰਦੂ ਦੇ ਸਿਰ ਤੇ ਬੋਧੀ ਹੈ ਸਿੱਖ ਦੇ ਗਾਤਰੇ ਕਿਰਪਾਨ ਹੈ ਹਿੰਦੂ ਦੇ ਗਾਤਰੇ ਤਿਲਕ ਹੈ ਆ ਵਾਹਿਗੁਰੂ ਜੰਨੂ ਹੈ ਸਿੱਖ ਦੇ ਗੁਰੂ ਕੇ ਪਿਆਰੋ ਸੁੰਦਰ ਦਾੜ ਹੈ ਤੇ ਹਿੰਦੂ ਵੀਰ ਦਾ ਹਦਵਾਣੇ ਵਰਗਾ ਮੂੰਹ ਸਿਰ ਮੁੰਨਿਆ ਹੋਇਆ ਨਾ ਤੇ ਸਿੱਖ ਨੇ ਕੜਾ ਪਹਿਨਣਾ ਹਿੰਦੂ ਵੀਰ ਨੇ ਬੰਗ ਪਹਿਨਣੀ ਹੈ, ਸਿੱਖ ਨੇ ਖੰਡੇ ਬਾਤੇ ਦਾ ਅਮਰ ਛਕਣਾ, ਹਿੰਦੂ ਵੀਰ ਨੇ ਸ਼ਿਵਲਿੰਗ ਦੀ ਦਸਤਬੋਸੀ ਲੈਣੀ ਹੈ। ਦੱਸੋ ਕਿਵੇਂ ਆਪਣੀ ਚਾਰ ਲੜੂਗੀ? ਕੌਣ ਕਹਿੰਦੇ ਵੱਖਰੇ ਨਹੀਂ ਅਸੀਂ? ਮੇਰੇ ਕੋਲ ਗਏ ਸੀ ਇੰਟਰਵਿਊ ਲੈਣ ਉੱਥੇ ਦਿੱਲੀ ਤੋਂ, ਉਹਨਾਂ ਨੇ ਸਵਾਲ ਹੀ ਇੱਥੋਂ ਸ਼ੁਰੂ ਕੀਤਾ ਸੀ, ਕਹਿਣ ਲੱਗੇ ਤੁਸੀਂ ਵੱਖਰੇ ਹੋ ਕੇ ਇਕੱਠੇ। ਵੱਖਰੇ ਹੋ ਕੇ ਇਕੱਠੇ ਹੋ, ਇਹ ਗੱਲ ਗੁਰੂ ਕੇ ਪਿਆਰੇ ਉਹਨਾਂ ਨੇ ਕਹੀ। ਮੈਂ ਬੇਨਤੀ ਕੀਤੀ ਸੀ ਵੀ ਅਸੀਂ ਵੱਖਰੇ ਨਹੀਂ, ਪਰ ਸਾਨੂੰ ਵੱਖਰੇ ਕੀਤਾ ਜਾ ਰਿਹਾ। ਉਹ ਕਹਿਣ ਲੱਗੇ ਵੀ ਇਹ ਕਾਰਨ ਕੀ ਹੈ ਵੀ ਵੱਖਰੇ ਕਿਉਂ ਕੀਤਾ ਜਾ ਰਿਹਾ ਤੁਹਾਨੂੰ? ਉਹ ਫਿਰ ਤੇਰਾ ਸੈਰੇਮਨੀ ਕਰਕੇ ਤਾਂ ਨਹੀਂ ਉਹ ਕਰ ਲੱਗੇ ਤੂੰ ਵੀ? ਉਹਨਾਂ ਨੇ ਪੁੱਛਿਆ ਸੀ ਵੀ ਤੁਹਾਨੂੰ ਵੱਖਰੇ ਕੌਣ ਕਰਦਾ? ਮੈਂ ਬੇਨਤੀ ਕੀਤੀ ਸੀ ਤੁਸੀਂ ਆਪ ਕਰ ਰਹੇ ਹੈ। ਕਹਿਣ ਲੱਗੇ ਅਸੀਂ ਕਦੇ ਕਿਸੇ ਨੂੰ ਵੱਖਰੇ ਨਹੀਂ ਕੀਤਾ, ਅਸੀਂ ਇਕੱਠੇ ਰੱਖਦੇ ਹਾਂ। ਦਾਸ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਵੱਖਰਾ ਕਰ ਰਹੇ ਹੋ, ਅਸੀਂ ਵੱਖਰੇ ਹੋ ਨਹੀਂ ਰਹੇ। ਕਹਿਣ ਲੱਗੇ ਸਾਨੂੰ ਇਹ ਪ੍ਰਸ਼ਨ ਉੱਤਰੀ ਕਰੀ ਜਾਣਾ, ਗਾਂਹ ਤਾਂ ਦੱਸ ਕੇ ਆਵਾ। ਮੈਂ ਬੇਨਤੀ ਕੀਤੀ ਸੀ ਕ੍ਰਿਸ਼ਨ ਭਗਵਾਨ ਦੇ ਕੇਸ ਸਮੁੰਨੇ ਵਿਖਾਓ, ਰਾਮ ਚੰਦਰ ਦੇ ਕੇਸ ਸਮੁੰਨੇ ਕੋਈ ਸਿੱਧ ਕਰ ਦਿਓ, ਮੁਹੰਮਦ ਦੇ ਕੇਸ ਕੱਟੇ ਕੋਈ ਸਿੱਧ ਕਰ ਦਿਓ, ਇਬਰਾਹੀਮ ਦੇ ਕੇਸ ਸਮੁੰਨੇ ਕੋਈ ਸਿੱਧ ਕਰ ਦਿਓ। ਉਹ ਜੇ ਕਿਸੇ ਵੀ ਪੈਗੰਬਰ ਦੇ ਕੇਸ ਨਹੀਂ ਮੁੰਨੇ, ਤੁਸੀਂ ਦੱਸੋ ਕਿਹਦੇ ਹੈ ਜਿਨ੍ਹਾਂ ਨੇ ਕੇਸ ਮਨਾਏ ਹੈ? ਤੁਸੀਂ ਸਾਰੇ ਹਿੰਦੂ ਆਪਣੇ ਰਹਿਬਰਾਂ ਦੇ ਕਹਿਣ ਤੇ ਚੱਲੋ, ਰਹਿਤ ਮਰਜਾਇ ਪ੍ਰਪੱਕ ਹੋਵੋ, ਤੇ ਤੁਹਾਨੂੰ ਕੌਣ ਕਹਿੰਦਾ ਸਿੱਖ ਵੱਖਰੇ ਹੈ? ਰਹੀ ਸਿੱਖ ਜਾਣੇ, ਹਿੰਦੂ ਹੀ ਖਤਮ ਹੋ ਜਾਣਗੇ, ਕੇਸ ਤੇ ਦਾੜੀ ਰੱਖ ਰਹੇ ਟੈਂਟਾਂ ਹੀ ਮੁੱਕ ਜਾਵੇ। ਹੁਣ ਦੱਸੋ ਰਾਮ ਚੰਦਰ ਦੇ ਕੇਸ, ਕ੍ਰਿਸ਼ਨ ਦੇ ਕੇਸ, ਈਸਾ ਦੇ ਕੇਸ, ਮੂਸੇ ਦੇ ਕੇਸ, ਇਬਰਾਹਿਮ ਦੇ ਕੇਸ, ਮੁਹੰਮਦ ਦੇ ਕੇਸ, ਦੱਸਾਂ ਗੁਰੂਆਂ ਦੇ ਕੇਸ, ਤੇ ਜੇ ਅਸੀਂ ਕਹਿੰਦੇ ਜੋ ਸਾਰਿਆਂ ਤਾਰਿਆਂ ਨੇ ਕੇਸ ਤੇ ਦਾੜਾ ਰੱਖੇ ਤੁਸੀਂ ਵੀ ਰੱਖ ਲਓ, ਤੇ ਜੇ ਤੁਸੀਂ ਕੇਸ ਤੇ ਦਾੜਾ ਰੱਖ ਲਏ ਤੁਹਾਨੂੰ ਹਿੰਦੂ ਕਹਿਣਾ? ਕਿਸੇ ਨੇ ਸਾਰੇ ਕਹਿਣਗੇ ਆਓ ਸਰਦਾਰ ਜੀ, ਮੂੰਹ ਮੁੰਜਣਾ ਹੋਵੇ, ਬੋਧੀ ਰੱਖੀ ਹੋਵੇ ਤੇ ਹਿੰਦੂ, ਸੁਨਤ ਕਰਵਾਈ ਹੋਵੇ ਤੇ ਤੁਰਗ, ਕੇਸ ਦਾੜਾ ਸਾਬਤ ਹੋਵੇ ਤੇ ਸਿੱਖ ਤੇ ਸਰਦਾਰ, ਜੇ ਤੁਸੀਂ ਰੱਖ ਲਿਆ ਤੇ ਅਸੀਂ ਕਹਿਣ ਨੂੰ ਹਟ ਜਾਵਾਂਗੇ, ਅਸੀਂ ਵੱਖਰੇ? ਤੁਹਾਨੂੰ ਕਦੋਂ ਕਿਹਾ ਅਸੀਂ ਵੱਖਰੇ ਹਾਂ? ਤੁਸੀਂ ਰੱਬ ਦੀ ਦਿੱਤੀ ਇਮਾਨਤ ਦੀ ਖਿਆਨਤ ਪਾ ਕੇ ਫੇਰ ਵੀ ਆਪਣੇ ਆਪ ਨੂੰ ਫਖਰ ਕਰਦੇ, ਮਾਣ ਕਰਦੇ ਹਾਂ? ਅਸੀਂ ਪਰਮੇਸ਼ਰ ਦੀ ਦਿੱਤੀ ਇਮਾਨਤ ਨੂੰ ਸੰਭਾਲ ਕੇ ਕਹਿੰਦੇ ਫਖਰ ਕਰਦੇ ਹਾਂ? ਅਸੀਂ ਦਿੱਤੀ ਹੋਈ ਇਮਾਨਤ ਨੂੰ ਸੰਭਾਲਣ ਵਾਲਿਆਂ ਤੇ ਤੁਹਾਡੀ ਨਫ਼ਰਤ ਹੈ, ਤੇ ਤੁਸੀਂ ਜਿਹੜੇ ਬੇਗੈਰ ਤੇ ਫਿਰਦੇ, ਤੁਸੀਂ ਕਹਿੰਦੇ ਅਸੀਂ ਫਿਰਕਾ ਪ੍ਰਸਤ ਨਹੀਂ? ਇਹ ਦੱਸੋ ਅਸੂਲ ਹੈ? ਇਹਨੂੰ ਕਹਿੰਦੇ ਬਿਠਾ ਕੇ ਤਾਂ ਪੁੱਛੋ, ਖਿਆਲ ਦੇਣ, ਕਹਿੰਦੇ ਦਲੀਲਾਂ ਤਾਂ ਦਿਓ ਆਪਣੀਆਂ, ਪਤਾ ਤਾਂ ਲੱਗੇ ਕੋਈ ਉੱਤਰ ਦੇਣ, ਤੇ ਜਦੋਂ ਕਹੇਗਾ ਪ੍ਰਚਾਰ, ਉਦੋਂ ਕਹਿੰਦੇ ਪਿੰਡਾਂ ਵਾਲਾ ਮਰ ਜਾਣੇ ਮਗਰੋਂ ਲੈ ਜਾ ਤੇ ਸੌਖੇ ਹੋ ਜਾਈਏ, ਕੀ ਪਤਾ ਇੱਧਰ ਗਰਮ ਆ ਜਾਣਾ ਮਗਰੋਂ। ਇਹ ਕਿਹੜਾ ਕਹਿੰਦੇ ਜੱਦੀ ਜਾਇਦਾਦ ਸੇਵਾ ਕਰਨ ਵਾਲੀ ਦੀ ਹੈਗੀ ਹੈ, ਜਾਂ ਜਿਹਦੇ ਉੱਤੇ ਗੁਰੂ ਦੀ ਖੁਸ਼ੀ ਹੋਵੇ ਉਹਨੂੰ ਪ੍ਰਾਪਤ ਹੋ ਜਾਂਦੀ ਹੈ, ਆ 200 ਨਾਲ ਉਹਦੇ ਨੂੰ ਹੋਰ ਜੁੜ ਜਾਣੇ, ਕਿੰਨੇ ਕੁ ਮਾਰ ਲਓਗੇ? ਸੋ ਗੁਰੂ ਤੇ ਪਿਆਰੋ, ਬੇਨਤੀ ਕਰਾਂਗੇ ਤੁਹਾਡਿਆਂ ਚਰਨਾਂ ਵਿਚ, ਸ਼ਰਾਬ ਨਾ ਕਦੇ ਵੀ ਪੀਆ ਕਰੋ, ਜੇ ਪੀਣੀ ਹੈ ਤੇ ਫਿਰ ਰੱਜ ਕੇ ਪੀਆ ਕਰੋ, ਤੇ ਪੀਣੀ ਕਿਹੜੀ ਹੈ? ਜਿਹੜੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਹੈ, ਆ ਦੂਜੀ ਗੰਦੀ ਸ਼ਰਾਬ ਨਾ ਪੀਓ। ਪੀ ਕੇ ਕੀ ਹਾਲਤ ਹੈ? ਰੂੜੀਆਂ ਤੇ ਡਿੱਗਦੇ ਫਿਰਦੇ, ਧੀਆਂ ਭੈਣਾਂ ਦੀ ਇੱਜ਼ਤ ਤੱਕਦੇ ਹੈ, ਬੁਰੀ ਹਾਲਤ ਹੋ ਰਹੀ ਹੈ, ਕੁੱਤੇ ਮੂੰਹ ਤੇ ਧਾਰਾਂ ਮਾਰਦੇ, ਪੁਲਿਸ ਵੱਖਰਾ ਕੁੜਦੀ ਹੈ, ਧੀਆਂ ਭੈਣਾਂ ਦੀ ਇੱਜ਼ਤ ਤੱਕਦੇ, ਇਹ ਤੋਂ ਬਚੋ। ਅਸੀਂ ਸ਼ਰਾਬ ਤੋਂ ਕਿਸੇ ਨੂੰ ਹਟਾਉਂਦੇ ਨਹੀਂ, ਪਰ ਸੱਚੀ ਸ਼ਰਾਬ ਤੋਂ, ਝੂਠੀ ਤੋਂ ਜ਼ਰੂਰ ਰੋਕਦੇ ਹੈ। ਸੱਚੀ ਸ਼ਰਾਬ ਬਾਰੇ ਕੱਢਣ ਦਾ ਤਰੀਕਾ ਜਿਵੇਂ ਦੂਜੀ ਸ਼ਰਾਬ ਕੱਢੀ ਦੀ ਹੈ, ਇਸੇ ਤਰ੍ਹਾਂ ਗੁਰਮਤ ਦੀ ਸ਼ਰਾਬ ਵੀ ਕੱਢਣੀ ਹੈ, ਪਰ ਇਹ ਭਾਂਡੇ ਵੱਖਰੇ ਹੈ। ਜਿਵੇਂ ਘੜੇ ਚ ਪਾਣੀ ਪਾਈਦਾ, ਸੱਕ ਸੁੱਕ ਪਾ ਲਈਦਾ, ਕਈ ਅੰਗੂਰ ਪਾਉਂਦੇ, ਸੁਗੰਧੀ ਆਉਂਦੀ ਰਹੇ, ਫਿਰ ਉਹਨੂੰ ਮਿੱਠੀ ਮਿੱਠੀ ਅੱਗ ਮੰਨੀ ਮਚਾਉਂਦੇ ਹਨ ਥੋੜੀ ਥੋੜੀ, ਫਿਰ ਬਟਲੀ ਉੱਪਰ ਮੂਧੀ ਮਾਰਦੇ, ਨਾਲੀ ਲਾਉਂਦੇ ਹੈ, ਗਿੱਲੀ ਲੀਰ ਲਪੇਟ ਕੇ ਉੱਪਰ ਲਾਉਂਦੇ, ਭਾਫ ਨਾ ਵੇਚਦੀ ਨਿਕਲ ਜਾਵੇ, ਫਿਰ ਬੋਤਲ ਚ ਪਾ ਕੇ ਪੀ ਕੇ ਫਿਰ ਕਮਲੇ ਹੁੰਦੇ ਹੈ। ਪਰ ਗੁਰਮਤ ਦੀ ਸ਼ਰਾਬ ਇਹੋ ਜਿਹੀ ਨਹੀਂ, ਗੁਰਮਤ ਦੀ ਸ਼ਰਾਬ ਹੈ ਕਿਉਂਕਿ ਧਨਾਸਰੀ ਮਹੱਲਾ ਪੰਜਵਾਂ, ਜਾ ਕੋ ਹਰ ਰੰਗ ਲਾਗੋ ਸੁਯੁਗਮ ਹੈ, ਸੋ ਕਹੀਆ ਤਾਂ ਸੂਰਾ ਪੰਗਤੀ ਹੈ, ਪਹਿਲੀ ਇਹਦੇ ਆਧਾਰ ਤੇ ਆਪਾਂ ਚੱਲਣਾ ਹੈ। ਸ਼ਰਾਬ ਪੀ ਕੇ ਕਈ ਕੰਦੋਲੀਆਂ ਢਾਉਂਦੇ, ਕਹਿੰਦੇ ਅਸੀਂ ਸੂਰਮੇ ਹੈ, ਕਈ ਧੀਆਂ ਭੈਣਾਂ ਦੀ ਤਗਦੇ ਕਹਿੰਦੇ ਸੂਰਮੇ ਹੈ, ਕਈ ਕਹਿੰਦੇ ਮੈਂ ਪੋਆ ਪੀਤਾ, ਦੂਜਾ ਕਹਿੰਦਾ ਮੈਂ ਅਧਗਾ ਪੀਤਾ, ਤੀਜਾ ਕਹਿੰਦਾ ਮੈਂ ਬੋਤਲ ਪੀ ਜਾਂਦਾ, ਕਈ ਨਿਕੰਮੇ ਪੰਜ ਪੰਜ ਪੀਣ ਵਾਲੇ ਵੀ ਹੈ ਨਾ, ਕਹਿੰਦੇ ਅਸੀਂ ਸੂਰਮੇ ਹੈ, ਪਰ ਨਹੀਂ ਬਦਮਾਸ਼ ਤੇ ਹੋਰ ਭੈੜੇ ਤਾਂ ਖਵਾ ਸਕਦੇ, ਸੂਰਮਾ ਤਾਂ ਗੁਰੂ ਕਾ ਸਿੱਖ ਹੁੰਦਾ ਹੈ। ਉਹਦੇ ਬਾਰੇ ਦੱਸਿਆ ਭਾਈ, ਜੇ ਸ਼ਰਾਬ ਪੀਣੀ ਹੈ ਤੇ ਗੁਰਮਤ ਦੀ ਪੀਆ ਕਰੋ। ਕਿਹੜੀ ਸ਼ਰਾਬ ਹੈ? ਗੁਰ ਕਰ ਗਿਆਨ ਧਿਆਨ ਕਰ ਧਾਵਾ ਬਚਨ ਕਹੇ ਹੈ, ਜਿਹੜਾ ਗਿਆਨ ਦੇ ਧਾਰ ਨਹੀਂ ਉਹਨੇ ਗੁੜ ਪਾਉਣਾ, ਜਿਹੜਾ ਪਰਮੇਸ਼ਰ ਧਿਆਨ ਜੋੜਨਾ ਧਾਵੇ ਦੇ ਫੁੱਲ ਪਾਉਣੇ ਅੰਗੂਰਾਂ ਦੇ ਥਾਂ, ਜਿਹੜੀ ਪ੍ਰੇਮਾ ਭਗਤੀ ਕਰਨੀ ਹੈ ਸੱਕ ਪਾਉਣਾ, ਜਿਹੜੀ ਭਾਵਨਾ ਕਰ ਰਹੀ ਹੈ ਭੱਠੀ ਬਣਾਉਣੀ ਹੈ, ਜਿਹੜਾ ਗੁਰੂ ਕੇ ਨਾਲ ਪ੍ਰੇਮ ਕਰਨਾ ਪੋਚਾ ਦੇਣਾ, ਤੇ ਜਿਹੜੀ ਸ਼ਬਦ ਦੀ ਵਿਚਾਰ ਕਰਨੀ ਹੈ ਇਹ ਪਾਣੀ ਪਾਉਣਾ, ਤੇ ਉਪਦੇਸ਼ ਰੂਪੀ ਤੀਲੀ ਹੈ। ਸੋ ਬ੍ਰਹਮ ਅਭਿਆਸ ਰੂਪੀ ਗੁਰੂ ਕੇ ਪਿਆਰੋ ਅੱਗ ਹੈ, ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਲੱਕੜਾ, ਇਹਨਾਂ ਨੂੰ ਲਾ ਕੇ ਅਭਿਆਸ ਕਰਕੇ ਇਹਨਾਂ ਦੀ ਨਿਵਰਤੀ ਕਰਨੀ ਹੈ, ਸਾੜਨਾ। ਵਿਸ਼ਿਆਂ ਨੂੰ ਵਿਕਾਰਾਂ ਨੂੰ ਤਿਆਗ ਦੇਣਾ, ਸਾੜਨਾ ਲੱਕੜਾਂ ਨੂੰ। ਮਿੱਠੀ ਮਿੱਠੀ ਅੱਗ ਬਚਾ ਕਰਕੇ ਸਹਿਜ ਬਲੋਜ ਤੱਤ ਨੂੰ ਜਾਈ, ਨੀਠ ਮੀਠ ਮਨ ਕੀਆ ਧੀਰਾ, ਐਸੀ ਅੱਗ ਬਾਲ ਕੇ ਤੇ ਫਿਰ ਅੰਤਿਸ਼ਕਰਨ ਰੂਪੀ ਇਹ ਘੜਾ ਬਣਾ ਲੈਣਾ, ਇਹਦੇ ਵਿਚ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਕਰਕੇ ਗੁਰੂ ਕੇ ਪਿਆਰਿਓ ਇਸ ਤਰ੍ਹਾਂ ਆਤਮ ਸ਼ੈਲੀ ਬੁੱਧੀ ਰੂਪ ਇਹ ਬਠਣੀ ਬਣਾ ਲੈਣੀ ਹੈ, ਅੰਤਿਸ਼ਕਰਨ ਰੂਪੀ ਘੜੇ ਤੇ ਮੂਧੀ ਮਾਰ ਲੈਣੀ ਹੈ, ਤੇ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਨਾ, ਮੇਰਾ ਮਨ ਅੰਤਰ ਕੀ ਪੀਰ, ਇਹ ਪ੍ਰੇਮ ਦੇ ਤੀਰ ਮਾਰ ਕੇ ਛੇਕ ਪਾ ਲੈਣੇ ਹੈ। ਤੇ ਫਿਰ ਗੁਰੂ ਕੇ ਪਿਆਰੇ ਬੇਨਤੀ ਨੂੰ ਸੰਸਾਰ ਵੱਲੋਂ ਰੋਕ ਕੇ ਪਰਮੇਸ਼ਰ ਵੱਲ ਲਾਉਣਾ, ਇਹ ਨਾਲੀ ਬਣਾ ਲੈਣੀ ਹੈ, ਤੇ ਜਿਹੜੀ ਭਗਤੀ ਕਰਦੇ ਹੰਗਤਾ ਫੁੱਟਣੀ, ਇਹ ਭਾ ਫੁੱਟਣੀ ਹੈ, ਇਹਨੂੰ ਬਚਾਉਣ ਵਾਸਤੇ ਸਾਰਿਆਂ ਦੇ ਚਰਨ ਦੀ ਧੂੜੀ ਬਣ ਕੇ ਰਹਿਣਾ, ਨਿਮਰਤਾ ਰੂਪ ਇਹ ਗਿੱਲੀ ਲੀਰ ਲਪੇਟ ਕੇ ਉੱਪਰ ਲਾ ਲੈਣੀ ਹੈ, ਤੇ ਬਾਣੀ ਉੱਚਰਾ ਸਾਧ ਜਨ ਅੰਨੇ ਚੱਲਾ ਝਰਨੇ, ਐਸੀ ਜੋ ਸ਼ਰਾਬ ਨਿਕਲੇਗੀ ਉਸ ਵੇਲੇ ਗੁਰੂ ਕੇ ਪਿਆਰੇ ਪ੍ਰੀਤ ਰੂਪ ਕੀ ਰਸਨਾ ਦੇ ਨਾਲ ਜਦੋਂ ਘੁੱਟਾ ਭਰ ਅਭਿਆਸ ਕਰੋ, ਘੁੱਟਾ ਭਰ ਕੇ ਅੰਦਰ ਲੰਘਾਵਾਂਗੇ, ਉਸ ਵੇਲੇ ਕਹਿ ਸਕਾਂਗੇ ਨਾਮ ਖੁਮਾਰੀ ਨਾਨਕਾ ਚੜੀ ਰਾਤ ਰਾਤ, ਦੱਸੋ ਕਦੇ ਪੀਤੀ ਹੈ ਨੀ ਪਊਆ, ਕਿੰਨੇ ਕੁ ਆਪਣੇ ਭਲਾ ਹੋਈ ਸ਼ਰਾਬ ਪੀਣ ਵਾਲੇ, ਕਿੰਨੇ ਜਪਜੀ ਸਾਹਿਬ ਪੜ੍ਹਦੇ ਨਿੱਤ, ਕਿੰਨੇ ਨੇ ਸੁਖਮਨੀ ਸਾਹਿਬ ਕੰਠ ਹੈ, ਕਿੰਨਿਆਂ ਨੇ ਨਿਯਮ ਕੀਤਾ ਪੰਜ ਬਾਣੀਆਂ ਪੜੇ ਬਿਨਾਂ ਜਲ ਪਾਣੀ ਨੀ ਛਕਣਾ, ਕਿੰਨੇ ਆਪਣੇ ਵਿਚ ਅਭਿਆਸੀ ਆ ਕਿ ਪੰਜ ਗ੍ਰੰਥੀ ਪੜੇ ਬਿਨਾਂ ਰੋਟੀ ਨੀ ਖਾਣੀ, ਹੈ ਕੋਈ ਠੂਠਾ ਮੂੰਹ ਨੂੰ ਲਾ ਲੈਂਦੇ ਆ, ਜੇ ਰਾਤ ਨੂੰ ਨੀਂਦ ਨੀ ਆਉਂਦੀ, ਜੇ ਪੰਜ ਰਤਨੀ ਕਹਿ ਕੇ ਘੁੱਟ ਪੀਂਦੇ ਆ ਜੀ, ਤੁਸੀਂ ਤਾਂ ਦੱਸੋ ਅਸਲ ਆ ਕੇ ਛਿਕਲਾ ਹੀ ਚੜਾ ਦਿੱਤਾ, ਪਤਾ ਨੀ ਅੰਮ੍ਰਿਤ ਛਕਾ ਕੇ ਕਿਹੜਾ ਮੂੰਹ ਸੀਪ ਦੇਣਾ, ਇੱਕ ਸ਼ਰਾਬ ਛਡਾਉਣੀ ਹੈ, ਜੀਵ ਘਾਤ ਨੀ ਕਰਨਾ, ਵਿਵਚਾਰ ਨੀ ਕਰਨਾ, ਧੀਆਂ ਭੈਣਾਂ ਦੀ ਇੱਜ਼ਤ ਨੀ ਤੱਕਣੀ, ਨਸ਼ਾ ਨੀ ਛਕਣਾ ਗਾ, ਇਹਨਾਂ ਚੀਜ਼ਾਂ ਤੋਂ ਬਚਾ ਕੇ ਬਾਕੀ ਗੁਰਮੁਖੋ ਕਿਹੜੀਆਂ ਚੀਜ਼ਾਂ ਬੰਦ ਕੀਤੀਆਂ ਭਾਈ ਤੁਹਾਡੀਆਂ, ਰੋਟੀ ਬੰਦ ਕੀਤੀ ਕੋਈ, ਕਿਸੇ ਨੂੰ ਕਿਹਾ ਕਿ ਅੰਮ੍ਰਿਤ ਛੱਕ ਕੇ ਦੁੱਧ ਨਾ ਪੀਵੀ, ਕਿਸੇ ਨੂੰ ਕਿਹਾ ਕਿ ਫਲ ਨਾ ਖਾਵੀ, ਤੇ ਜੇ ਮਾੜੀਆਂ ਚੀਜ਼ਾਂ ਅਸੀਂ ਕਹਿੰਦੇ, ਗੁਰੂ ਸਾਹਿਬ ਕਹਿੰਦੇ ਬੰਦ ਕਰ ਦਿਓ ਨਾ ਖਾਇਆ ਕਰੋ, ਤੇ ਅਸੀਂ ਗੁਰੂ ਕੇ ਉਪਦੇਸ਼ ਨੂੰ ਤੁਹਾਡਿਆਂ ਚਰਨਾਂ ਦੀ ਬੇਨਤੀ ਕਰ ਦਿੱਤੀ ਹੈ, ਤੇ ਤੁਸੀਂ ਕਹਿੰਦੇ ਬਾਬਾ ਇੱਥੋਂ ਤੁਰਦਾ ਸਾਡੇ ਕੋਲ ਤਾਂ ਫਲਾਨਾ ਬਾਬਾ ਆਇਆ ਸੀ, ਉਹ ਕਹਿੰਦੇ ਭਾਵੇਂ ਪੰਜ ਰਤਨੀ ਕਹੇ ਘੁੱਟ ਕੇ ਪੀ ਲਿਆ ਕਰ ਸਰ ਜੂਗਾ, ਕੀ ਸਿੰਘੋ ਗੁਰਮਤ ਹੈ, ਬੇਨਤੀ ਕਰਾਂਗਾ ਛਕੋ ਜਿੱਥੋਂ ਮਰਜ਼ੀ, ਅੰਮ੍ਰਿਤ ਅਸੀਂ ਕਿਸੇ ਨੂੰ ਕੋਈ ਗ੍ਰਸਦੇ ਨਹੀਂ, ਇਸ ਜਥੇ ਤੋਂ ਛਕਣਾ ਇੱਥੋਂ ਛਕੋ, ਪੰਜਾਂ ਤਾਕਤਾਂ ਤੋਂ ਜਿੱਥੋਂ ਮਰਜ਼ੀ ਛਕੋ, ਕਿਸੇ ਸੰਪਰਦਾ ਤੋਂ ਹੋਰ ਤੋਂ ਛਕ ਲਓ, ਪਰ ਪਿਆਰੋ ਇੰਨਾ ਖਿਆਲ ਜ਼ਰੂਰ ਰੱਖੋ ਕਿ ਅੰਮ੍ਰਿਤ ਪੰਜ ਬਾਣੀਆਂ ਘੱਟ ਤੋਂ ਘੱਟ ਪੜਨ ਵਾਲੇ ਹੋਣ, ਜਿਹੜੇ ਪੰਜਾਂ ਪਿਆਰਾਂ ਚ ਲੱਗਣ, ਤੇ ਕਿਰਪਾਨ ਅੱਠੇ ਪੈਰ ਗਾਤਰੇ ਹੋਵੇ, ਇਹ ਨਾ ਹੋਵੇ ਜਦੋਂ ਪੰਜਾਂ ਪਿਆਰ ਚ ਲੱਗਣ ਤੇ ਦੋ ਇੰਚੀ ਚੌੜਾ ਗਾਤਰਾ, ਤੇ ਰਾਤ ਨੂੰ ਪੈਰਾਂ ਚਲੋ ਕੰਘੇ ਵਾਲੀ ਵੀ ਕੋਲ ਨਾ ਹੋਵੇ, ਤੇ ਜਾਲ ਪੀ ਕੇ ਬੋਤਲ ਰੂੜੀ ਤੇ ਡਿੱਗਿਆ ਹੋਵੇ, ਤੇ ਆਉਣ ਲੱਗਾ ਲੈਂਚੀਆਂ ਦੀ ਮੁੱਠ ਚੱਪ ਕੇ ਆ ਜਾਵੇ, ਤੇ ਕਹਿ ਦੇਵੇ ਜੀ ਮੈਂ ਤਾਂ ਠੀਕ ਠਾਕ ਹੀ ਹਾਂ, ਉਹਦੇ ਨੂੰ ਚਾਟਾ ਛਕਾ ਲਿਆ ਕਰੋ, ਚੰਗੀ ਤਰ੍ਹਾਂ ਚਾਟਾ ਜਾਣਦੇ ਨਾ ਕੀ ਹੁੰਦਾ, ਇੱਕ ਚਾਹ ਹੁੰਦੀ ਇੱਕ ਚਾਟਾ ਹੁੰਦਾ, ਉਹ ਇਹੋ ਜਿਹਾ ਜਿਹੜਾ ਪੰਜਾਂ ਪਿਆਰ ਚ ਲੱਗਣਾ ਹੋਵੇ ਸੇਵਾ ਕਰਿਆ ਕਰੋ। ਕਈ ਵਾਰੀ ਕਹਿੰਦੇ ਜੀ ਫਲਾਨਾ ਬਾਬਾ ਆਇਆ ਸੀ ਉਹਨੇ ਜੀ ਇੱਥੇ ਆਹ ਉਪਦੇਸ਼ ਦਿੱਤਾ, ਫਲਾਨਾ ਢਾਡੀ ਆਇਆ ਸੀ ਉਹਨੇ ਆਹ ਉਪਦੇਸ਼ ਦਿੱਤਾ, ਆਹ ਪੀਂਦਾ ਸੀ, ਭਾਈ ਮੈਂ ਤਾਂ ਉਹਨਾਂ ਦਾ ਕਸੂਰ ਗਿਣਦਾ ਨੀ, ਮੈਨੂੰ ਮਾਫ ਕਰਿਓ, ਪਹਿਲੀ ਵਾਰ ਤੁਹਾਡੇ ਕੋਲ ਆਇਆ, ਅੱਗੇ ਵੀ ਇੱਕ ਵਾਰ ਆ ਕੇ ਥੋੜਾ ਟਾਈਮ ਰਹਿ ਕੇ ਚਲਿਆ ਗਿਆ ਸੀ, ਇਹ ਗਲਤੀ ਪਿਆਰੋ ਤੁਹਾਡੀ ਆ, ਪੀਣ ਵਾਲਿਆਂ ਦੀ ਕੋਈ ਗਲਤੀ ਨਹੀਂ। ਜਦੋਂ ਤੁਹਾਨੂੰ ਪਤਾ ਵੀ ਪੀਣ ਵਾਲੇ ਪੀਂਦੇ, ਤੁਸੀਂ ਕਿਉਂ ਲਿਆਉਂਦੇ ਉਹਨਾਂ ਨੂੰ, ਜੇ ਨਾ ਲਿਆਓ ਤਾਂ ਪੀਣ ਕਿੱਥੋਂ, ਤੇ ਜੇ ਉਹ ਪੀਂਦੇ ਆ ਤੇ ਤੁਸੀਂ ਪਿਆਉਂਦੇ ਆ, ਜੇ ਨਹੀਂ ਹਟਦੇ ਤੇ ਤਰੀਕਾ ਹਟਾ ਲਓ, ਪਹਿਲਾਂ ਹੱਥ ਜੋੜ ਕੇ ਬੇਨਤੀ ਕਰੋਗੇ ਪਿਆਰਾ ਸ਼ਰਾਬ ਪੀਣ ਵਾਲੇ ਨੂੰ ਧਾਰਮਿਕ ਸਟੇਜ ਤੇ ਕੋਈ ਜਗ੍ਹਾ ਨੀ ਚਲਿਆ ਜਾ ਇੱਥੋਂ, ਤੇ ਜੇ ਕੋਈ ਕਹੇ ਮੈਂ ਤਾਂ ਸੰਤ ਹਾਂ, ਮੈਂ ਤਾਂ ਲੀਡਰ ਹਾਂ, ਮੈਂ ਵਜ਼ੀਰ ਹਾਂ, ਮੈਂ ਫਲਾਨਾ ਗਵੰਤਰੀ ਹਾਂ, ਮੈਂ ਇਸ ਤਰੀਕੇ ਨਾਲ ਵਾਰਾਂ ਲਾਉਣ ਵਾਲਾ ਗਾਉਣ ਵਾਲਾ ਢਾਡੀ ਹਾਂ, ਮੈਂ ਨੀ ਹਟਣਾ, ਤੇ ਆਕੜ ਕਰੇ ਵੱਡੇ ਪੁਣੇ ਦੀ ਤੇ ਕਿਹੜਾ ਸੰਗਤ ਹੁਣ ਮੈਂ ਤੁਹਾਡੇ ਕੋਲੇ ਬੋਲੀ ਜਾਣਾ ਤੁਸੀਂ ਸਾਰੇ ਉੱਠ ਕੇ ਮੈਨੂੰ ਫੜ ਲਓ ਤੁਹਾਡੇ ਨਾਲ ਮੈਂ ਤਕੜਾ ਤਾਂ ਨਹੀਂ ਗਾ ਕੀ ਕਰੂੰਗਾ ਤੁਹਾਨੂੰ ਭਲਾ ਇਹ ਤਾਂ ਤੁਹਾਡੇ ਨਾਲ ਇੱਕ ਪਿਆਰ ਹੈ ਨਾ ਸਤਿਕਾਰ ਨਾਲ ਆਪਾਂ ਬੈਠੇ ਹਾਂ ਤੇ ਜੇ ਤੁਸੀਂ ਸਾਰੇ ਕਹਿ ਦੋ ਅਸੀਂ ਤੇਰਾ ਪ੍ਰਚਾਰ ਨਹੀਂ ਸੁਣ ਮੈਂ ਕਿਵੇਂ ਸੁਣਾਉਣਾ ਤੁਹਾਨੂੰ ਤੇ ਸਾਰੇ ਉੱਠ ਕੇ ਕਹਿ ਦੇ ਢਾਡੀ ਨੂੰ ਬੋਲਣ ਵਾਲੇ ਨੂੰ ਜਾਂ ਕਥਾਕਾਰ ਨੂੰ ਕਿ ਭਾਈ ਸਾਹਿਬ ਜ਼ਬਾਨ ਬੰਦ ਕਰ ਅਸੀਂ ਸ਼ਰਾਬ ਨਹੀਂ ਪੀਣ ਦੇਣੀ ਸ਼ਰਾਬ ਪੀ ਕੇ ਬੋਲਿਆ ਚਾਟਾ ਛਕਾਵਾਂਗੇ ਚੰਗੀ ਤਰ੍ਹਾਂ ਤੇਰੀ ਸੇਵਾ ਕਰਾਂਗੇ ਤੇ ਜੇ ਫੇਰ ਵੀ ਕੋਈ ਆਕੜ ਕਰਦਾ ਤੇ ਫਿਰ ਫੜ ਕੇ ਸਰੂਪ ਤੋਂ ਪਾਸੇ ਲੈ ਜਾਓ ਕੁੱਟ ਕੁੱਟ ਕੇ ਛਿੱਤਰਾਂ ਦੇ ਨਾਲ ਚੰਗੀ ਤਰ੍ਹਾਂ ਦੀ ਕਰੋ ਸੇਵਾ ਤੇ ਮੂੰਹ ਕਾਲਾ ਕਰਕੇ ਚੜਾਓ ਖੋਤੇ ਤੇ ਮੁੜ ਕੇ ਦੋ ਅਖਬਾਰ ਚ ਫੋਟੋ ਤੇ ਥੱਲੇ ਲਿਖੋ ਕਿ ਅਸੀਂ ਟਾਟਾ ਨਿਵਾਸੀ ਸੰਗਤ ਜਾਗ ਪਏ ਆ ਜੇ ਕੋਈ ਇੱਥੇ ਸ਼ਰਾਬ ਪੀ ਕੇ ਸਿੱਖ ਬੋਲਿਆ ਸਾਡੀ ਸਟੇਜ ਤੇ ਇਦੋਂ ਦੂਰੀ ਸੇਵਾ ਉਹ ਪ੍ਰੇਮੀ ਨਹੀਂ ਕਰਾਂਗੇ ਆ ਪ੍ਰੇਮੀਓ ਫੇਰ ਦੱਸੋ ਭਲਾ ਕੋਈ ਸ਼ਰਾਬ ਪੀਂਦਾ ਕਿ ਨਹੀਂ ਤੇ ਜਦੋਂ ਤੁਸੀਂ ਆਪ ਲਿਆ ਕੇ ਦਿੰਦੇ ਹੋ ਪੀਣ ਵਾਲੇ ਦੇ ਅੱਗੇ ਖੂਹ ਚ ਡਿੱਗੇ ਉਹਦੇ ਨਾਲ ਹੋਰ ਡਿੱਗ ਦਿੰਦੇ ਆ ਸੋ ਸਿੱਖੀ ਦੇ ਪੂਰੇ ਪਰਪੱਕ ਰਹੋ ਗੁਰਬਰਦਾਸਾ ਦੇ ਅਨੁਸਾਰ ਚੱਲੋ ਪੰਜਾਂ ਪਿਆਰੇ ਤੋਂ ਅੰਮ੍ਰਿਤ ਛਕੋ 17 ਤਰੀਕ ਨੂੰ ਇੱਥੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਜਥੇਵਾਲ ਸਿੰਘ ਨੇ ਕਰਨਾ ਹੈ ਜਿਨ੍ਹਾਂ ਦੇ ਭਾਗ ਜਾਗਣ ਉਹ ਭਾਈ ਤਿਆਰ ਪ੍ਰਤਿਆਰ ਉਹਦੇ ਨੂੰ ਹੋਣ ਅੰਮ੍ਰਿਤ ਦੇ ਸੰਬੰਧ ਚ ਬੇਨਤੀ ਕਰਦਾ ਜਿਹਨੂੰ ਕੰਘੇ ਵਾਲੀ ਕਿਰਪਾਨ ਦਾ ਅੰਮ੍ਰਿਤ ਮਿਲਦਾ ਹੈ ਜਾਂ ਗਲ ਵਾਲੀ ਜੋ ਛੋਟੀ ਜੀ ਕਿਰਪਾਨ ਪਾ ਕੇ ਅੰਮ੍ਰਿਤ ਮਿਲਦਾ ਹੈ ਜਾਂ ਪੰਜ ਰਤਨੀ ਕਹਿ ਕੇ ਪੀਣ ਦੀ ਆਗਿਆ ਮਿਲਦੀ ਹੈ ਉਹ ਭਾਈ ਜਥੇ ਤੋਂ ਅੰਮ੍ਰਿਤ ਨੇ ਛਕੇ ਪਾਸੇ ਜਾ ਕੇ ਆਪਦਾ ਕਿਤੋਂ ਛਕ ਲਿਆ ਅਸੀਂ ਨਹੀਂ ਹਟਾਉਂਦੇਗੇ ਜਿਵੇਂ ਜਥੇ ਤੋਂ ਅੰਮ੍ਰਿਤ ਛਕਣਾ ਕਿਰਪਾਨ ਰੱਖਣੀ ਪਵੇਗੀ ਗਾਤਰੇ ਤੇ ਕੁਰੀਤੀਆਂ ਕਰਨਾ ਪਵੇਗਾ ਤਿਆਗ ਤੇ ਧਰਮ ਦੀ ਰਾਖੀ ਵਾਸਤੇ ਜੂਝਣ ਵਾਸਤੇ ਤਿਆਰ ਰਹਿਣਾ ਤਾਂ ਅੰਮ੍ਰਿਤ ਛਕਿਓ ਤੇ ਜਿਹੜੇ ਵਿਆਹੇ ਹੈ ਉਹ ਦੋਵੇਂ ਜੀ ਅੰਮ੍ਰਿਤ ਛਕਣ ਜਿਨ੍ਹਾਂ ਦੀਆਂ ਸ਼ਾਦੀਆਂ ਨਹੀਂ ਹੋਈਆਂ ਉਹ ਸਿੰਘ ਵੀ ਤੇ ਬੀਬੀਆਂ ਵੀ ਇਕੱਲੀਆਂ ਛਕ ਸਕਦੀਆਂ ਇਹ ਆਪਦੇ ਘਰਾਂ ਚ ਪ੍ਰੋਗਰਾਮ ਬਣਾ ਲਿਓ ਵੀ ਇਕੱਲਿਆਂ ਇਕੱਲਿਆਂ ਛਕਣਾ ਕਿ ਦੋਵਾਂ ਛਕਣਾ ਕਿ ਜਾਂ ਨਿੱਕੀ ਕਿਰਪਾਨ ਨਾਲ ਛਕਣਾ ਜਾਂ ਗਾਤਰੇ ਵਾਲੀ ਨਾਲ ਛਕਣਾ ਕਿਉਂਕਿ ਜਦੋਂ ਕੂੜ ਦਾ ਸੌਦਾ ਹੋਵੇ ਤੇ ਹੋਲਾ ਵੱਟੇ ਮਿਲਿਆ ਹੋਵੇ ਅੰਮ੍ਰਿਤ ਫੇਰ ਤਾਂ ਅਸੀਂ ਵੀ ਕਹਿ ਰਹੀਏ ਚਲੋ ਕਸ਼ਹਿਰਾ ਘਰੇ ਪਾ ਲਿਓ ਤੇ ਕਿਰਪਾਨ ਨਾ ਪਾਇਓ ਸਰਜੂ ਪਰ ਇਹ ਬਾਜਾਂ ਵਾਲੇ ਪੁੱਤਰਾਂ ਦੇ ਦਾਨੀ ਨੇ ਜਿਸ ਵੇਲੇ ਅੰਮ੍ਰਿਤ ਲਿਆ ਪੰਜਾਂ ਪਿਆਰਿਆਂ ਤੋਂ ਉਸ ਵੇਲੇ ਬੜਾ ਭਾਰੀ ਵੱਡਾ ਬਚਨ ਕੀਤਾ ਸੀ ਇਹ ਕਹਿੰਦੇ ਭਾਈ ਦਾਸ ਸਿੰਘ ਅੰਮ੍ਰਿਤ ਦੇਵੋ ਮਹਾਰਾਜ ਨੂੰ ਦਾਸ ਸਿੰਘ ਕਹੇਗਾ ਸਤਿਗੁਰ ਜੀ ਮੁਫ਼ਤ ਨੀ ਮਿਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਸਿਰ ਦੇ ਕੇ ਅਸਾਂ ਅੰਮ੍ਰਿਤ ਲਿਆ ਕਿਰਪਾ ਕਰਕੇ ਆਪ ਜੀ ਦੱਸੋ ਸਾਨੂੰ ਅੰਮ੍ਰਿਤ ਵੱਟੇ ਕੀ ਦੇਵੋਗੇ ਤਾਂ ਸਰਬੰਸ ਦਾਨੀ ਨੇ ਮਹਾਰਾਜ ਨੇ ਕਿਹਾ ਸੀ ਭਾਈ ਦਾਸ ਸਿੰਘ ਤੁਸਾਂ ਥਾਵਾਂ ਥਾਵਾਂ ਤੋਂ ਆ ਕੇ ਪੰਜਾਂ ਦੇ ਸਿਰ ਦਿੱਤੇ ਆ ਤੁਸੀਂ ਸਾਨੂੰ ਅੰਮ੍ਰਿਤ ਦੇਵੋ ਅਸੀਂ ਅੰਮ੍ਰਿਤ ਵੱਟੇ ਸਾਰਾ ਪਰਿਵਾਰ ਤੁਹਾਡੇ ਤੋਂ ਕੁਰਬਾਨ ਕਰ ਦਿਆਂਗੇ ਏਡਾ ਵੱਡਾ ਬਚਨ ਦੇ ਕੇ ਅੰਮ੍ਰਿਤ ਲਿਆ ਤੇ ਅੱਜ ਆਪਾਂ ਸਿੰਘੋ ਇੱਕ ਸਿਰ ਤਾਂ ਦੇਣਾ ਕਿਧਰੇ ਰਹਿ ਗਿਆ ਤੇ ਕੜਾਹ ਪ੍ਰਸ਼ਾਦ ਦੀ ਦੇਗ ਛਕ ਲੈਣੀ ਹੈ ਖੁੱਲੀ ਚੰਗਾ ਗਹਿਰਾ ਗੱਫਾ ਤੇ ਗਾਤਰੇ ਕਿਰਪਾਨ ਨਹੀਂ ਰੱਖ ਸਕਦੇ ਆਪਾਂ ਪੁਰਾਣਿਆਂ ਸਿੱਖਾਂ ਨੂੰ ਤਾਂ ਆਪਾਂ ਕਹਿੰਦੇ ਹਾਂ ਨਾ 9 ਮਹੀਨੇ ਜੰਗ ਕੀਤਾ ਹੋਰ ਅਚਕਨ ਕੱਟ ਲੈਂਦੇ ਪੰਜਾਂ ਸਿੱਖਾਂ ਨੇ ਸਿਰ ਦੇ ਦਿੱਤਾ ਅੰਮ੍ਰਿਤ ਲੈ ਲਿਆ ਸਰਬੰਸ ਦਾਨੀ ਨੇ ਦੇ ਦਿੱਤਾ ਆਪਾਂ ਪਿਆਰ ਸਿਰ ਤਾਂ ਦੇਣਾ ਨੀ ਗਾ ਪਰ ਕਿਰਪਾਨ ਨੀ ਪਾਉਣੀ ਇੰਨੀ ਵੀ ਨੀ ਪਾ ਸਕਦੇ ਭਾਲਾ ਮੈਂ ਪੁਰਾਣੇ ਸਿੱਖਾਂ ਨੂੰ ਦਿੰਦੇ ਆਪਾਂ ਸੋ ਸਤਿਗੁਰੂ ਦੀ ਸਿੱਖੀ ਕਮਾਓ ਅੱਜ ਕੱਲ ਸੂਰਮਿਆਂ ਬਾਰੇ ਕਈ ਵਿਚਾਰਾਂ ਚੱਲਦੀਆਂ ਸਤਿਗੁਰ ਦੇ ਪਾਸ ਵੀ ਵਿਚਾਰਾਂ ਹੋ ਰਹੀਆਂ ਸਨ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰ ਜੀ ਸੂਰਮਾ ਕੌਣ ਹੁੰਦਾ ਹੈ ਤਾਂ ਮਹਾਰਾਜ ਨੇ ਸਿੱਖਾਂ ਨੂੰ ਉੱਤਰ ਦਿੱਤਾ ਸੁਣੋ ਪ੍ਰੇਮ ਦੇ ਨਾਲ
ਸਤਨਾਮ ਸ੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾ ਜਾ ਕਾ ਹਰ ਰੰਗ ਲਾਗੋ ਇਸ ਜੁਗ ਮਹਾ ਸੋ ਕਹੀਏ ਤੁਹਾ ਸੂਰਾ
ਧਨਾਸਰੀ ਰਾਗ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਜੀ ਫਰਮਾਉਂਦੇ ਹਨ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਇਸ ਕਾਲਯੁਗ ਦੇ ਵਿਚ ਜਿਨ੍ਹਾਂ ਨੂੰ ਹਰੀ ਦਾ ਰੰਗ ਨਾਮ ਪ੍ਰੇਮ ਦਾ ਹੈ ਰੰਗ ਨਾਮ ਆਨੰਦ ਦਾ ਹੈ ਜਿਨ੍ਹਾਂ ਨੂੰ ਭਾਈ ਹਰੀ ਦਾ ਰੰਗ ਪ੍ਰੇਮ ਲੱਗਾ ਹੈ ਸੋ ਕਹੀਆ ਤਹਿ ਸੂਰਾ ਉਹਦਾ ਨਾਮ ਸੂਰਮਾ ਅੱਜ ਕੱਲ ਵੀ ਰੰਗ ਲੱਗੇ ਹੋਏ ਹੈ ਕਿਸੇ ਨੂੰ ਅਖਬਾਰਾਂ ਪੜ੍ਹਨ ਦਾ ਰੰਗ ਹੈ ਕਿਸੇ ਨੂੰ ਸਿਨੇਮਾ ਵੇਖਣ ਦਾ ਰੰਗ ਹੈ ਕਿਸੇ ਨੂੰ ਮੂੰਹ ਰੰਗਣ ਦਾ ਰੰਗ ਲੱਗਾ ਹੋਇਆ ਹੈ ਕਿਸੇ ਨੂੰ ਫੈਸ਼ਨਬਾਜ਼ੀ ਦਾ ਰੰਗ ਹੈ ਆ ਕਿੱਡਾ ਨਿਕੰਮਾ ਪੁਣਾ ਚੱਲ ਪਿਆ ਬੱਸ ਦੇ ਚੜ੍ਹਨਾ ਹੋਵੇ ਤੇ ਬੱਸ ਸਟੈਂਡ ਤੇ ਉਡੀਕਦੇ ਰਹਿੰਦੇ ਹੈ ਜੇ ਪੁੱਛੇ ਭਾਈ ਚੜ੍ਹੇ ਨੀ ਕੀ ਕਰੀਏ ਬਾਬਾ ਜੀ ਫੈਸ਼ਨਬਾਜ਼ੀ ਨੇ ਪੁੱਟ ਸਿੱਟੇ ਇਹ ਬੱਸ ਦੀ ਸੀਟ ਉੱਚੀ ਸੀ, ਬਾਰੀ ਗੋਡਾ ਤਾਂ ਹੁੰਦਾ ਨੀ 2 ਇੰਚੀ ਤੋਂ ਵੱਧ, ਬੱਸ ਉੱਠ ਕੇ ਕੋਈ ਚੁੱਕ ਕੇ ਚੜਾ ਦੇਵੇ ਤੇ ਚੰਗਾ ਇਹਦੀ ਰੰਗ ਹਨ। ਕਿਹੋ ਜਿਹਾ ਰੰਗ ਲੱਗਾ ਹੋਇਆ, ਖੁੱਲੇ ਪਾ ਲਿਆ ਕਰੋ, ਕੀ ਹੋਣ ਲੱਗਾ ਵਿਪਤਾ ਪਈ ਕੋਈ। ਆ ਲਾਲਕੋਟ ਤੇ ਇੱਕ ਸਰਸੇ ਵੱਲ ਚੱਲੇ ਹੋਏ ਹੈ, ਉਹ ਲਾਲਕੋਟ ਦਾ ਹੀ ਪੰਥ ਵੱਜਦਾ ਹੈ। ਉਹ ਕਹਿੰਦੇ ਜੀ ਕਿ ਜਿਣਕੇ ਚੋਲੇ ਰਤੜੇ ਪਿਆਰੇ, ਕੰਤਕ ਨਾ ਕਹਿ ਪਾਸ, ਧੂਰਤ ਨਾ ਕੀ ਜੇ ਮਿਲਾ ਜੀ ਕਹੋ, ਨਾਨਕ ਕੀ ਅਰਦਾਸ। ਕਹਿੰਦੇ ਲਾਲ ਰੰਗ ਦੇ ਕੱਪੜੇ ਪਾ ਲਵੇ, ਉਹ ਉੱਥੇ ਰੱਬ ਨੂੰ ਮਿਲ ਪੈਂਦਾ, ਉਹਦਾ ਨਾਮ ਆਖੇ ਸੂਰਮਾ। ਜੇ ਲਾਲ ਰੰਗ ਨੇ ਰੱਬ ਮਿਲਦਾ ਹੋਵੇ ਕਈਆਂ ਭਰਾਵਾਂ, ਤਾਂ ਲਾਲ ਪੱਗਾਂ ਨੂੰ ਪੁੱਛੋਗਾ ਬ੍ਰਹਮ ਗਿਆਨ ਹੋਇਆ ਤੁਹਾਨੂੰ। ਆ ਬਾਕੀ ਜਿੰਨੇ ਕੁ ਆਪਾਂ ਕਾਲੀਆਂ ਤੇ ਖੱਟੀਆਂ ਨੀਲੀਆਂ ਵਾਲੇ, ਆਪਾਂ ਵੀ ਸਿਰ ਨੂੰ ਰੰਗਾ ਲੈਂਦੇ ਜੇ ਭਲਾ ਬ੍ਰਹਮ ਗਿਆਨ ਇਸ ਤਰ੍ਹਾਂ ਹੋ ਜਾਵੇ। ਤੇ ਲਾਲ ਰੰਗ ਦਾ ਨਿਰਣਾ ਕੀਤਾ ਗੁਰੂ ਕੀ ਬਾਣੀ ਚ ਮਹਾਰਾਜ ਕਹਿੰਦੇ, ਲਾਲ ਰੰਗ ਤਿਸਕਾ ਲੱਗਾ ਜਿਸਕਾ ਵੱਡ ਭਾਗਾ, ਮੈਲਾ ਕਦੇ ਦਾ ਹੋਵੇ ਨਾ ਲਾਗਾ ਦਾਗਾ, ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲਾ ਸੱਚਾ ਰੱਤਾ ਸੱਚ, ਕਾਇਆ ਕਾਪਰ ਚੀਰਵੋ ਫਾਰੇ, ਹਰ ਰੰਗ ਨਾਲ ਹੈ ਸੁਭਾਗਾ, ਜਾ ਕੋ ਹਰ ਰੰਗ ਲੱਗ ਇਸ ਯੁੱਗ ਮਹਿ। ਇਸ ਕਲਯੁੱਗ ਦੇ ਵਿਚ ਬੜਾ ਭਾਰੀ ਰੰਗ ਲੱਗ ਗਿਆ ਹੈ ਬ੍ਰਹਮ ਗਿਆਨੀਆਂ ਨੂੰ। ਸੀਸ ਤੇ ਆਰਾ ਰੱਖ ਦਿੱਤਾ ਹੈ, ਆਰਾ ਰੱਖਣ ਤੋਂ ਪਹਿਲਾਂ ਜਾਨਵਰ ਨੇ ਪੁੱਛਿਆ, ਭਾਈ ਮਤੀ ਦਾਸ ਕੀ ਲੈਣਾ ਸਿੱਖੀ ਚੋਂ, ਮੂੰਹ ਤੋਂ ਦਾੜਾ ਕਟਾਲੇ, ਸਿਰ ਤੋਂ ਕੇਸ ਮਨਾ ਦੇ, ਘੁੱਟ ਕੇ ਸ਼ਰਾਬ ਪੀ ਲੈ, ਤੰਬਾਕੂ ਜਰਾ ਕੇ ਚੱਬ ਲੈ, ਇੱਕ ਵੇਲੇ ਕਹਿ ਲੈ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਨਹੀਂ। ਭਾਈ ਮਤੀ ਦਾਸ ਨੂੰ ਕਹਿਣ ਲੱਗਾ ਨਿਰੰਗਾ ਔਰੰਗਜ਼ੇਬ ਕਿ ਮੈਂ ਤੇਰੇ ਨਾਲ ਆਪਣੇ ਲੜਕੀ ਦਾ ਵਿਆਹ ਨਿਕਾਲ ਵੀ ਕਰ ਦੇਗਾ, ਸੂਬਿਆਂ ਦੀਆਂ ਲੜਕੀਆਂ ਵਿਆਹ ਦੇਗਾ। ਭਾਈ ਮਤੀ ਦਾਸ ਹੱਸ ਪਿਆ ਹੱਸ, ਉਸ ਵੇਲੇ ਪੁੱਛਿਆ, ਦੋ ਵੇਰਾਂ ਕਿਹਾ, ਤੀਜੇ ਨਾਲ ਵਧਾਈ ਦਿੱਤੇ, ਵਧਾਈ ਦੇਣ ਤੋਂ ਮਤੀ ਦਾਸ ਚੁੱਪ ਹੋ ਗਿਆ। ਪੁੱਛਿਆ ਕਹਿਣ ਲੱਗਾ ਸਿੱਖਾ ਕੀ ਗੱਲ ਹੈ, ਜਦੋਂ ਮੈਂ ਨਾਂ ਲੈਂਦਾ ਸੀ ਸ਼ਾਦੀ ਦਾ, ਉਸ ਵੇਲੇ ਤੂੰ ਖੁਸ਼ ਸੀ ਹੱਸਦਾ ਸੀ, ਜਦੋਂ ਤੈਨੂੰ ਮੁਬਾਰਕਬਾਦ ਦੇ ਦਿੱਤੀ ਹੈ ਤੂੰ ਚੁੱਪ ਵੱਟ ਲਈ ਹੈ। ਮਤੀ ਦਾਸ ਕਹਿਣ ਲੱਗਾ, ਹੇ ਜਾਲਮ ਰਾਜਨ, ਮੈਂ ਚੁੱਪ ਤਾਂ ਕਿ ਤੂੰ ਗੁਸਤਾਖੀ ਬੜੀ ਵੱਡੀ ਕਰਦਾ, ਜਿੱਥੇ ਕਿੱਥੇ ਗਲਤੀਆਂ ਕਰੀ ਜਾਂਦੇ ਤੇਰੀਆਂ ਗਲਤੀਆਂ ਦੀ ਦਰੁਸਤੀ ਮੈਨੂੰ ਕਰਨੀ ਪੈਂਦੀ ਹੈ। ਨਿਗਾਹ ਮਾਰ ਨੂੰ ਸੰਘੋ, ਅੱਜ ਆਪਾਂ ਅੱਜ ਆਪਣਾ ਦੇਸ਼ ਮੰਨਦੇ ਇਸ ਨੂੰ, ਇਲਾਕੇ ਨੂੰ, ਭਾਰਤ ਨੂੰ। ਉਹ ਵੀ ਸਮਾਂ ਸੀ ਜਦੋਂ ਇੱਕੇ ਪੱਖ ਦੀ ਹਕੂਮਤ ਸੀ, ਹੁਣ ਤਾਂ ਰਲਵੀਂ ਮਿਲ ਗਈ ਹੈ ਨਾ, ਕਰੋੜਾ ਕਰੋੜਾ ਜਿਹਾ ਕੰਮ ਹੋਇਆ ਪਿਆ ਹੋਰ ਜੇ। ਉਦੋਂ ਇੱਕੇ ਪੱਖ ਦੀ ਹਕੂਮਤ, ਇੱਕੇ ਮਜ਼ਹਬ ਦੀ ਹਕੂਮਤ, ਤੇ ਸਿੱਖ ਜਰਾ ਕੁ ਜ਼ਬਾਨ ਚੋਂ ਗੱਲ ਕੱਢੇ ਜ਼ਬਾਨ ਕੱਟੀ ਦੀ ਸੀ, ਹਿੰਦੂ ਆਵਾਸੀ ਲਵੇ ਮੂੰਹ ਚ ਚੁੱਕਿਆ ਜਾਂਦਾ ਸੀ, ਜੇ ਕਦੇ ਆਵਾਜ਼ ਮਾਰਨੀ ਹੁੰਦੀ ਮੂੰਹ ਚ ਹੱਡ ਦਿੱਤਾ ਜਾਂਦਾ ਸੀ ਗਊ ਦਾ, ਸੰਖ ਨੀ ਸੀ ਵਜਾਉਣ ਦਿੱਤਾ ਜਾਂਦਾ, ਐਸੇ ਭਿਆਨਕ ਸਮੇਂ ਆਏ ਸਨ। ਪਰ ਪਿਆਰੋ ਸਿੱਖ ਨੇ ਕੀ ਕਿਹਾ ਉਸ ਵੇਲੇ, ਕਹਿਣ ਲੱਗਾ ਜ਼ਾਲਮ ਰਾਜਨ ਤੂੰ ਗਲਤੀਆਂ ਕਰਦਾ, ਮੈਨੂੰ ਤੇਰੀ ਦਰੁਸਤੀ ਕਰਨੀ ਪੈਂਦੀ ਹੈ, ਅੱਜ ਮੈਨੂੰ ਮਾਣ ਤੇ ਫਖਰ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਕੀ ਸਿੱਖੀ ਤੇ। ਹਿੰਦੁਸਤਾਨ ਦਾ ਰਾਜਾ, 22 ਲੱਖ ਫੌਜ ਦਾ ਮਾਲਕ, ਅੱਜ ਨਿਰਦੋਸਾ ਸਿੱਖ ਝੂਠੇ ਕਚਹਿਰੀ, ਝੂਠੀ ਹਕੂਮਤ ਨੇ ਝੂਠਾ ਦੋਸ਼ ਲਾ ਕੇ ਖੜਾ ਕਰ ਦਿੱਤਾ। ਹੱਥਕੜੀਆਂ ਲੱਗਣੀਆਂ, ਬੇੜੀਆਂ ਲੱਗਣੀਆਂ। ਮਤੀ ਦਾਸ ਨੂੰ ਪੁੱਛਦਾ ਕੀ ਗੱਲ ਹੈ, ਕਹਿਣ ਲੱਗਾ ਮਾਣ ਤੇ ਫਖਰ ਕਿਉਂ ਕਰਦਾ। ਮਤੀ ਦਾਸ ਕਹਿਣ ਲੱਗਾ, ਕੋਈ ਸਮਾਂ ਸੀ ਤੁਹਾਡੇ ਵਰਗੇ ਜਰਵਾਣੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਗਊਆਂ ਦੇ ਵੱਗ ਦੀ ਤਰ੍ਹਾਂ ਇਕੱਠੀਆਂ ਕਰਕੇ ਅੱਗੇ ਲਾ ਲਿਆ ਕਰਦੇ, ਮਾਪੇ ਤੋੜ ਦਿਆ ਕਰਦੇ ਹੱਥੀ ਸ਼ਿੰਗਾਰ ਕੇ, ਪਰ ਅੱਜ ਮੈਨੂੰ ਫਖਰ ਹੈ ਗੁਰੂ ਸਾਹਿਬ ਤੇ ਉੱਪਰ ਤੇ ਸਿੱਖੀ ਤੇ ਕਿ ਮੈਨੂੰ ਬਿਨਾਂ ਕਸੂਰ ਤੇ ਝੂਠੇ ਕਚਹਿਰੇ ਚ ਖੜਾ ਕਰਕੇ ਅੱਜ ਤੂੰ ਆਪਣੀ ਲੜਕੀ ਦਾ ਡੋਲਾ ਦੇਣ ਤੱਕ ਪਹੁੰਚ ਗਿਆ। ਤੇਰੇ ਲੜਕੀ ਦੇ ਡੋਲੇ ਦੇ ਲਾਲਚ ਨੂੰ ਜੁੱਤੀ ਦੀ ਨੋਕ ਨਾਲ ਠਕਰਾਉਂਦਾ ਹੈ, ਗੁਰੂ ਕੀ ਸਿੱਖੀ ਨੂੰ ਕਦੇ ਤਲਾਕ ਨਹੀਂ ਦੇਵਾਂਗਾ, ਕਦੇ ਮੁਨਕਰ ਨਹੀਂ ਹੋਵਾਂਗਾ ਗੁਰੂ ਕੀ ਸਿੱਖੀ ਵੱਲੋਂ। ਸਿੰਘੋ ਨਿਗਾਹ ਮਾਰੋ, ਅੱਜ ਆਪਾਂ ਆਪਣੇ ਮਨਾਂ ਚ ਨੌਕਰੀ ਦੇ 5 ਰੁਪਏ ਕੋਈ ਵਧਾ ਦੇਵੇ ਤੇ ਸਿੱਖੀ ਧਰਮ ਜਿੱਧਰ ਮਰਜ਼ੀ ਜਾਵੇ, ਅਸੂਲ ਜਿੱਧਰ ਮਰਜ਼ੀ ਜਾਵੇ, ਉਸੇ ਦੀ ਜੈ ਜੈਕਾਰ ਕਹਿੰਦੇ 5 ਰੁਪਏ ਬੋਨਸ ਵਾਲੀਆਂ ਸਾਡਾ। ਨਿਗਾਹ ਮਾਰ ਲਓ ਕਿੱਡੀ ਵੱਡੀ ਤਰੱਕੀ ਹੈ। ਭਾਈ ਸਾਹਿਬ ਨੂੰ ਜਿਸ ਵੇਲੇ ਵੇਖਿਆ ਕਿ ਸਾਡੀ ਈਰ ਨਹੀਂ ਮੰਨਦਾ, ਉਸ ਵੇਲੇ ਕਾਜੀ ਸਾਦਲੇ ਜੀ ਨੇ ਅੱਜ ਆ ਗੁਪਤੇ ਜੱਜ ਨੇ ਫੈਸਲਾ ਕਰ ਦਿੱਤਾ ਸੀ, ਸ਼ਾਇਦ ਹੋਰ ਨਾ ਵੀ ਹੋਵੇ, ਰੱਬ ਭਲਾ ਕਰੇ ਸਮੇਂ ਨਾਲ, ਗੁਰੂ ਕੇ ਪਿਆਰੋ ਫੈਸਲਾ ਹੋਇਆ, ਸੜੀ ਹੋਈ ਜ਼ਬਾਨ ਵਿਚੋਂ ਫਤਵਾ ਨਿਕਲਿਆ ਕਿ ਸਿੱਖ ਨੂੰ ਆਰੇ ਨਾਲ ਚੀਰ ਦਿੱਤਾ ਜਾਵੇ। ਆਰੇ ਨਾਲ ਲੱਕੜਾਂ ਤਾਂ ਚੀਰੀ ਦੀਆਂ, ਅੱਜ ਲੋਹਾ ਵੀ ਚੀਰਿਆ ਜਾਂਦਾ ਤੇ ਭਾਈ ਬੰਦਾ ਨੀ ਸੀ ਕਦੇ ਚੀਰਿਆ ਗਿਆ, ਪਰ ਇਹਨਾਂ ਜ਼ਾਲਮ ਹਕੂਮਤਾਂ ਰਾਜਨੀਤਿਕਾਂ ਨੇ ਧਰਮੀ ਬੰਦੇ ਵੀ ਚੀਰ ਦਿੱਤੇ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਨ ਵਾਸਤੇ ਫਤਵਾ ਲਾ ਕੇ ਗੁਰੂ ਸਾਹਿਬਾਨ ਦੇ ਪਾਸ ਭੇਜਿਆ ਗਿਆ, ਸਤਿਗੁਰਾਂ ਦੇ ਪਾਸ ਭੇਜ ਕੇ ਬੜੇ ਖੁਸ਼ ਹੋ ਕੇ ਕੱਲ ਨੂੰ ਡਰ ਕੇ ਸਿੱਖ ਮੰਨ ਜਾਵੇਗਾ। ਜਦੋਂ ਚੋਜੀ ਪ੍ਰੀਤ ਨੇ ਜਾ ਕੇ ਦਰਸ਼ਨ ਕੀਤੇ, ਚਿਹਰੇ ਤੇ ਨੂਰ ਹੈ, ਜਲਵੇ ਦੇ ਸਹਿਤ ਹੈ, ਖੁਸ਼ ਹੈ, ਪੁੱਛਿਆ ਭਾਈ ਮਤੀ ਦਾ ਸੁਣਾ ਕੀ ਹਾਲ ਹੈ, ਸਤਿਗੁਰ ਦੀ ਚੜ੍ਹਦੀ ਕਲਾ, ਪਰ ਪਰਚਾ ਬੜਾ ਸਖ਼ਤ ਹੈ, ਕਿਰਪਾ ਕਰ ਨੰਬਰ ਪੂਰੇ 100 ਦਾ 100 ਹੀ ਆਵੇ, 99 ਨੰਬਰ ਮੈਂ ਨੀ ਲੈਣਾ ਚਾਹੁੰਦਾ, ਨੰਬਰ ਅੱਜ ਵੀ ਲੈਂਦੇ ਛੋਲਿਆਂ ਦੀਆਂ ਬੋਰੀਆਂ ਦੇ ਕੇ ਕੋਈ ਵੱਡੀਆਂ ਦੇ ਕੇ। ਪਰ ਗੁਰੂ ਕਾ ਸਿੱਖ ਸਿਰ ਦੇ ਕੇ ਨੰਬਰ ਲੈ ਰਿਹਾ। ਪਿਆਰੇ ਉਸ ਵੇਲੇ ਮਾਣੇ ਇੱਕ ਸਿੱਖਿਆ ਦਿੱਤੀ ਕਿ ਮਤੀ ਦਾਸ ਇਹ ਪਿਆਰਾ ਸਿੱਖਿਆ ਧਾਰਨ ਕਰੀ, ਤੂੰ ਆ ਜਪਜੀ ਸਾਹਿਬ ਦਾ ਨਿਤਨੇਮੀ, ਜਪਜੀ ਸਾਹਿਬ ਦਾ ਪਾਠ ਕਰੀ, ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਜੇ ਕਦੇ ਅੱਜ ਦੇ ਦੇਹ ਧਾਰੀਆਂ ਵਰਗੇ ਹੁੰਦੇ ਤਾਂ ਕਹਿੰਦੇ ਅਸੀਂ ਤੇਰੀ ਰੱਖਿਆ ਕਰਾਂਗੇ, ਇਹ ਨੀ ਕਿਹਾ ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਉਸ ਵੇਲੇ ਭਾਈ ਮਤੀ ਦਾਸ ਨੂੰ ਇੱਕ ਨਾਹਰਾ ਬਖਸ਼ਿਆ ਸੀ, ਇਹ ਨਾਹਰਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਮਹਿਤਾ ਵਾਲੇ ਹੁਣ ਦੀ ਜਥੇਬੰਦੀ ਤੋਂ ਜਿਹੜੇ ਪਹਿਲਾਂ ਸਨ ਗੁਰੂ ਕੇ ਪਿਆਰੇ, ਉਹਨਾਂ ਨੇ 37 ਜਲੂਸਾਂ ਦੇ ਵਿਚ ਇਹ ਨਾਅਰੇ ਲਾ ਕੇ ਧੱਜੀਆਂ ਅਮਰਜਨ ਸਿੰਘ ਉਡਾਈਆਂ ਸਨ। ਉਹ ਨਾਅਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀ ਦਿੱਤਾ, ਕਿਉਂਕਿ ਜਾ ਕੋ ਹਰ ਰੰਗ ਲਾਗੋ ਸੰਯੁਗਮ ਹੈ, ਸੋ ਕਹੀਆ ਤਾਂ ਸੂਰਾ, ਉਹਨਾਂ ਦਾ ਨਾਮ ਸੂਰਮਾ ਹੈ, ਜਿਹਨੂੰ ਕਲਯੁਗ ਦੇ ਵਿਚ ਪਰਮੇਸ਼ਰ ਦੀ ਭਗਤੀ ਦਾ ਰੰਗ ਲੱਗਾ ਹੋਵੇ। ਉਹ ਲੱਗਾ ਸੀ ਮਤੀ ਦਾਸ ਨੂੰ, ਮਤੀ ਦਾਸ ਨੂੰ ਸਿੱਖਿਆ ਦਿੱਤੀ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਸਿੱਖਿਆ ਕਿਹੜੀ ਦਿੱਤੀ ਸੀ, ਉਹ ਦਾਸ ਅੱਗੇ ਬੋਲੇਗਾ, ਸਾਰੇ ਗੱਜ ਕੇ ਬੋਲਣ, ਕੋਈ ਮੀਸਾ ਨੀ ਲੱਗੀ ਹੋਈ, ਡਰੇ ਹੋਣਾ ਕਿਤੇ ਵੀ ਸ਼ਾਇਦ ਕਿਤੇ ਕੱਲ ਨੂੰ ਲੈ ਹੀ ਨਾ ਜਾਣ ਪਿੰਡਰਾਲੇ ਦੇ ਕੋਲ ਆਏ ਤੋਂ, ਗੱਜ ਕੇ ਬੋਲਣੇ ਚੱਲਣਗੇ ਨਾਲ ਤੁਹਾਡੇ ਚੱਲਾਂਗਾ, ਫਿਕਰ ਨਾ ਕਰੋ, ਛੱਡ ਕੇ ਨੀ ਭੱਜਦਾ ਕਿਸੇ ਪਾਸੇ, ਤੁਸੀਂ ਨਾ ਭੱਜਿਓ।
ਦਿੱਤਿਆ ਬਾਜ ਨਹੀਂ ਰਹਿਣਾ ਧਰਮ ਸਿਰ, ਦਿੱਤਿਆ ਬਾਜ ਨਹੀਂ ਰਹਿਣਾ
ਬਾਜ ਨਹੀਂ ਰਹਿਣਾ।